ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕੇ ਰੇ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕੇ ਰਹਾਉ ਘਣੋ 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 ਸਦ ਲੋੜੈ ਬਿਨ ਲਹਿਣੇ ਕੈਠ ਪਾਇਓ ਰੇ ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜੇ ਨਿਹ ਭਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੇ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਜਿੱਥੇ ਤਨ ਦੀ ਤੰਦਰੁਸਤੀ ਬਖਸ਼ਿਸ਼ ਕੀਤੀ ਹੈ ਉੱਥੇ ਮਨ ਦਾ ਸੋਹਣਾ ਉੱਦਮ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਂ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਸਾਨੂੰ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਕਰੋੜਾਂ ਵਾਰ ਸ਼ੁਕਰਾਨਾ ਕਰੀਏ, ਜਿਨ੍ਹਾਂ ਨੇ ਆਪਾਂ ਸਾਰਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰ ਔਰ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਕਿਉਂਕਿ ਸਾਧ ਸੰਗਤ ਜੇ ਮਨੁੱਖ ਦੀ ਭਾਗ ਲੜੀ ਕਮਜ਼ੋਰ ਹੋਵੇ, ਉਹ ਲੱਖ ਯਤਨ ਕਰੇ ਤਾਂ ਵੀ ਗੁਰੂ ਦੀ ਸੰਗਤ ਵਿੱਚ ਨਹੀਂ ਆ ਸਕਦਾ। ਬਾਹਰੀ ਤੌਰ 'ਤੇ ਮਨੁੱਖ ਹਰ ਕੰਮ ਵਿੱਚ ਸਭ ਤੋਂ ਪਹਿਲਾਂ ਆਪਣਾ ਬਲ, ਆਪਣੀ ਤਾਕਤ, ਆਪਣੀ ਸਿਆਣਪ, ਆਪਣੀ ਜ਼ੋਰ ਦੀ ਅਜਮਾਇਸ਼ ਕਰਦਾ ਹੈ ਕਿ ਮੈਂ ਆਹ ਕੰਮ ਜ਼ੋਰ ਨਾਲ ਕਰਾ ਲੈਣਾ, ਆਹ ਕੰਮ ਸਿਆਣਪ ਨਾਲ ਹੋ ਜਾਣਾ। ਤਾਂ ਮਨੁੱਖੀ ਮਨ ਦੇ ਅੰਦਰ ਸੰਕਲਪ ਵਿਕਲਪ ਸਕੀਮਾਂ ਜਿਹੜੀਆਂ ਹਨ ਉਹ ਬਣਦੀਆਂ ਰਹਿੰਦੀਆਂ ਨੇ, ਢਹਿੰਦੀਆਂ ਰਹਿੰਦੀਆਂ ਨੇ। ਪਰ ਸਾਧ ਸੰਗਤ, ਜਦੋਂ ਤੁਸੀਂ ਇਸ ਅਧਿਆਤਮ ਦੇ ਪਰਮਾਰਥ ਦੇ ਮਾਰਗ ਉੱਤੇ ਤੁਰੋਂਗੇ, ਤੁਸੀਂ ਹਰ ਰੋਜ਼ ਦੇ ਸਤਸੰਗੀ ਬੈਠੇ ਹੋ, ਦੁਨੀਆਂ ਵਿੱਚ ਕੋਈ ਵੀ ਪਦਾਰਥ ਮੁੱਲ ਖਰੀਦਿਆ ਜਾ ਸਕਦਾ ਹੈ। ਹਰ ਇੱਕ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਜ਼ਮੀਨ ਤੋਂ ਲੈ ਕੇ ਜਾਇਦਾਦ ਦੇ ਹਰ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਜਿੰਨਾ ਕੁਝ ਆਪਣੇ ਚਾਰ ਚੁਫੇਰੇ ਆਲੇ ਦੁਆਲੇ ਨਜ਼ਰ ਆ ਰਿਹਾ ਹੈ, ਇਹ ਸਭ ਕੁਝ ਮੁੱਲ ਪਦਾਰਥ ਨੇ, ਮੁੱਲ ਖਰੀਦੇ ਜਾ ਸਕਦੇ ਨੇ। ਮੁੱਲ ਖਰੀਦ ਕੇ ਖਾਧਾ ਜਾ ਸਕਦਾ, ਮੁੱਲ ਖਰੀਦ ਕੇ ਪਹਿਨਿਆ ਜਾ ਸਕਦਾ, ਮੁੱਲ ਖਰੀਦ ਕੇ ਘਰ ਵਿੱਚ ਰਿਹਾ ਜਾ ਸਕਦਾ, ਮੁੱਲ ਖਰੀਦ ਕੇ ਸੰਸਾਰ ਦੇ ਪਦਾਰਥਾਂ ਨੂੰ ਭੋਗਿਆ ਜਾ ਸਕਦਾ। ਦੁਨੀਆਂ ਵਿੱਚ ਹਰ ਪਦਾਰਥ ਦਾ ਕੋਈ ਨਾ ਕੋਈ ਮੁੱਲ ਹੈ। ਪਰ ਕਮਾਲ ਦੀ ਗੱਲ, ਪਰਮਾਰਥ ਦੇ ਰਸਤੇ ਉੱਤੇ ਤੁਰੋਂਗੇ, ਪਰਮਾਰਥ ਦਾ ਕੋਈ ਮੁੱਲ ਨਹੀਂ ਹੈ। ਇਸ ਪਰਮਾਰਥ ਦਾ ਕੋਈ ਮੁੱਲ ਨਹੀਂ ਪਾ ਸਕਦਾ। ਕੋਈ ਬੰਦਾ ਕਹੇ ਮੈਂ ਮਨ ਦਾ ਸਕੂਨ, ਸ਼ਾਂਤੀ, ਸਹਿਜ ਪੈਸੇ ਦੇ ਕੇ ਲੈਣਾ, ਉਹ ਨਹੀਂ ਮਿਲੇਗਾ ਤੁਹਾਨੂੰ, ਕਿਉਂਕਿ ਉਹ ਪਰਮਾਰਥ ਦੇ ਰਸਤੇ ਵਿੱਚ ਆਉਂਦਾ ਹੈ। ਮਨ ਦਾ ਸਕੂਨ ਪਰਮਾਰਥ ਦੇ ਰਸਤੇ ਦੀ ਸਟੇਜ ਹੈ। ਹਾਂ, ਸੁੱਖ ਦੇ ਸਾਧਨ ਉਹ ਪਦਾਰਥ ਦੇ ਰਸਤੇ ਵਿੱਚ ਨੇ, ਉਹ ਤੁਸੀਂ ਖਰੀਦ ਸਕਦੇ ਹੋ। ਸੋ ਜਦੋਂ ਮਨੁੱਖ ਸੰਸਾਰੀ ਤੌਰ 'ਤੇ ਹਾਰ ਜਾਂਦਾ ਹੈ, ਇਹਨੂੰ ਸਮਝ ਪੈ ਜਾਂਦੀ ਹੈ ਕਿ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਕਿਸੇ ਨੂੰ ਇਹ ਸੋਝੀ ਛੇਤੀ ਆ ਜਾਂਦੀ ਹੈ, ਕਿਸੇ ਨੂੰ ਥੋੜ੍ਹੀ ਲੇਟ ਆਉਂਦੀ ਹੈ, ਅਤੇ ਜੇ ਮਨੁੱਖ ਦੀ ਭਾਗ ਲੜੀ ਕਮਜ਼ੋਰ ਹੋਵੇ, ਪੂਰਾ ਜੀਵਨ ਲੰਘ ਜਾਂਦਾ, ਅੰਤ ਤੱਕ ਇਹ ਸੋਝੀ ਨਹੀਂ ਆਉਂਦੀ ਕਿ ਕਰਤਾ ਕਰੇ ਸੋ ਹੋਏ। ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕੈ, ਜਿਉਂ ਭਾਵੇਂ ਤਿਵੇਂ ਬਖਸ਼, ਇਹ ਸੋਝੀ ਕਈ ਵਾਰ ਅੰਤ ਤੱਕ ਨਹੀਂ ਆਉਂਦੀ। ਸੋ ਪਰਮਾਰਥ ਦੇ ਰਸਤੇ ਤੁਰੇ ਹਾਂ, ਅਧਿਆਤਮਿਕ ਤੌਰ 'ਤੇ ਮਨ ਨੂੰ ਇਹ ਸੋਝੀ ਪ੍ਰਾਪਤ ਕਰਨ ਵਾਸਤੇ ਆਪਾਂ ਗੁਰੂ ਕੋਲ ਆਏ ਹਾਂ। ਸਤਿਗੁਰ ਜੀ ਦਾ ਸ਼ੁਕਰਾਨਾ ਕਰੀਏ, ਪਾਤਸ਼ਾਹ ਨੇ ਲਿਆ ਕੇ ਬਿਠਾਇਆ। ਆਓ ਪਾਵਨ ਸ਼ਬਦ ਮੁੱਖ ਵਾਕ ਦੀ ਵਿਚਾਰ ਵਿੱਚ ਜੁੜਨ ਤੋਂ ਪਹਿਲਾਂ ਆਪੋ ਆਪਣੀ ਮਨੋਵਿਰਤੀ ਇਕਾਗਰ ਕਰੋ। ਜਿੰਨੀਆਂ ਸੰਗਤਾਂ ਦੂਰ ਦੁਰਾਡੇ ਘਰਾਂ ਵਿਦੇਸ਼ਾਂ ਵਿੱਚ ਵੀ ਜੁੜੇ ਹੋ, ਧਿਆਨ ਧਰੋ ਸਤਿਗੁਰ ਜੀ ਦੇ ਚਰਨਾਂ ਦਾ, ਮਨ ਹਿਰਦੇ ਕਰਕੇ ਹਾਜ਼ਰੀ ਲਾਓ। ਇੱਕ ਵਾਰ ਪਿਆਰ ਸਹਿਤ ਉਚਾਰਨ ਕਰੋ, ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ ਸਤਨਾਮ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂੜੜੋ ਹੀਓ ਰੇ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਕਿਉਂਕਿ ਪਾਤਸ਼ਾਹ ਦਾ ਹੁਕਮ ਹੈ, ਆਪਾਂ ਨਾਲ ਨਾਲ ਯਾਦ ਰੱਖਣਾ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਗਰਭ ਗਹਿਲੜੋ ਮੂੜੜੋ ਹੀ ਓ ਰੇ, ਕਹਿੰਦੇ ਹਿਰਦੇ ਨੂੰ, ਪਾਤਸ਼ਾਹ ਕਹਿੰਦੇ ਨੇ ਹੇ ਭਾਈ ਇਹ ਮੂਰਖ ਮਨੁੱਖ ਦਾ ਹਿਰਦਾ ਜਿਹੜਾ ਹੈ ਉਹ ਗਰਭ ਦੇ ਅੰਦਰ ਹੰਕਾਰ ਦੇ ਅੰਦਰ ਹਉਮੈ ਦੇ ਅੰਦਰ ਇੰਨਾ ਕੁ ਪਕੜ ਵਿੱਚ ਆ ਗਿਆ, ਗਹਿ ਵਿੱਚ ਆ ਗਿਆ ਕਿ ਉਹ ਮਨੁੱਖ ਬਾਵਰਾ ਹੋ ਜਾਂਦਾ ਗਰਭ ਤੇ ਹੰਕਾਰ ਦੇ ਅੰਦਰ। ਉਹਦਾ ਹਿਰਦਾ ਜਿਹੜਾ ਉਹ ਮੂਰਖ ਗਰਭ ਹੰਕਾਰ ਦੇ ਅੰਦਰ ਪਾਗਲਾਂ ਦੀ ਤਰ੍ਹਾਂ ਹੋ ਜਾਂਦਾ। ਪੰਜਾਂ ਔਗਣਾਂ ਵਿੱਚੋਂ ਜਿਹਨੂੰ ਕਾਮ ਕ੍ਰੋਧ ਲੋਭ ਅਹੰਕਾਰ ਕਹਿੰਦੇ ਨੇ, ਉਹਦੇ ਵਿੱਚ ਸਾਧ ਸੰਗਤ ਜਦੋਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲੜੀ ਪੜ੍ਹੋਗੇ, ਅਹੰਕਾਰ ਜਿਹੜਾ ਉਹ ਸਭ ਤੋਂ ਲਾਸਟ ਉੱਤੇ ਆਉਂਦਾ। ਕਾਮ ਕ੍ਰੋਧ ਲੋਭ ਅਹੰਕਾਰ, ਅਹੰਕਾਰ ਹਉਮੈ ਗਰਭ ਜਿਹੜਾ ਉਹ ਸਾਧ ਸੰਗਤ ਸਭ ਤੋਂ ਲਾਸਟ ਉੱਤੇ ਅਖੀਰ ਉੱਤੇ। ਤੁਸੀਂ ਵੇਖੋਗੇ ਕੋਈ ਵੀ ਚੀਜ਼ ਜਿਹੜੀ ਵਧੀਆ ਹੋਵੇ, ਤਾਕਤਵਰ ਹੋਵੇ, ਬਲਸ਼ਾਲੀ ਹੋਵੇ, ਜਾਂ ਜਿਹਦਾ ਪ੍ਰਭਾਵ ਜ਼ਿਆਦਾ ਪੈਂਦਾ ਹੋਵੇ, ਉਹਨੂੰ ਦੁਕਾਨਦਾਰ ਲਾਸਟ ਉੱਤੇ ਡਿਸਪਲੇ ਕਰਦਾ। ਪਹਿਲਾਂ ਦੂਜੀਆਂ ਚੀਜ਼ਾਂ ਵਿਖਾਉਂਦਾ, ਕਿਉਂਕਿ ਜੇ ਪਹਿਲਾਂ ਹੀ ਵਧੀਆ ਰਿਜੈਕਟ ਕਰ ਦਿੱਤੀ ਜਾਵੇ ਫਿਰ ਛੋਟੀਆਂ ਚੀਜ਼ਾਂ ਦਾ ਉਹ ਪ੍ਰਭਾਵ ਨਹੀਂ ਰਹੇਗਾ। ਸਭ ਤੋਂ ਲਾਸਟ ਉੱਤੇ ਅਹੰਕਾਰ ਹੈ, ਔਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਹਾ ਹਉਮੈ ਜਿਹੜੀ ਹੈ ਉਹੀ ਤੇਰੇ ਜਨਮ ਤੇ ਮਰਨ ਦਾ ਮੂਲ ਕਾਰਨ ਹੈ। ਜਿਹੜੇ ਪਹਿਲੇ ਚਾਰ ਔਗਣ ਨੇ ਉਹ ਸੰਗਤ ਵਿੱਚ ਆਉਣ ਨਾਲ ਛੇਤੀ ਮਿਟਣ ਦੀ ਸੰਭਾਵਨਾ ਹੈ, ਹਾਲਾਂਕਿ ਬਹੁਤ ਬਲਸ਼ਾਲੀ ਨੇ। ਪੰਜਾਂ ਨੂੰ ਬਹੁਤ ਬਲਸ਼ਾਲੀ ਕਿਹਾ ਪਾਤਸ਼ਾਹ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਮਨੁੱਖ ਦੀਆਂ ਕਾਮਨਾਵਾਂ, ਵਾਸ਼ਨਾਵਾਂ, ਕਾਮ ਕ੍ਰੋਧ ਲੋਭ ਇਹ ਚਾਰ ਵੀ ਬਹੁਤ ਬਲਸ਼ਾਲੀ ਨੇ, ਪਰ ਚੌਂ ਤੋਂ ਅਖੀਰ ਉੱਤੇ ਜਿਵੇਂ ਸਾਰੇ ਪਹਿਲਵਾਨ ਪਹਿਲਾਂ ਘੁਲ ਲੈਣ ਤੇ ਅਖੀਰ ਉੱਤੇ ਪੱਟ ਕੇ ਉੱਤੇ ਉਹ ਬਿਠਾਇਆ ਜਾਂਦਾ ਜਿਹੜਾ ਸਭ ਤੋਂ ਜ਼ਿਆਦਾ ਬਲਸ਼ਾਲੀ ਹੋਵੇ। ਪਟਕੇ ਦੀ ਘੋਲ ਉਹਦੀ ਹੁੰਦੀ ਜਿਹੜਾ ਸਭ ਤੋਂ ਜ਼ਿਆਦਾ ਤਕੜਾ ਪਹਿਲਵਾਨ ਹੋਵੇ। ਸਭ ਤੋਂ ਅਖੀਰ ਉੱਤੇ ਉਹ ਟੀਮਾਂ ਖਿਡਾਈਆਂ ਜਾਂਦੀਆਂ ਨੇ ਜਿਹੜੀਆਂ ਸਾਧ ਸੰਗਤ ਦੂਜਿਆਂ ਨੂੰ ਜਿੱਤ ਕੇ ਅਖੀਰ ਤੇ ਖੜੀਆਂ ਨੇ, ਬਹੁਤ ਤਕੜੀਆਂ ਬਲਸ਼ਾਲੀ ਨੇ। ਇਸ ਤਰ੍ਹਾਂ ਪਾਤਸ਼ਾਹ ਨੇ ਕਿਹਾ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਇਹ ਆਤਮਾ ਤੇਰੇ ਜਨਮ ਤੇ ਮਰਨ ਦਾ ਮੂਲ ਕਾਰਨ ਹੀ ਹੰਕਾਰ ਹੈ, ਉਹਦੇ ਕਰਕੇ ਤੂੰ ਵਾਰ ਵਾਰ ਜਨਮ ਮਰਨ ਵਿੱਚ ਆ ਰਿਹਾ। ਇਹ ਅਸਥੂਲ ਰੂਪ ਵਿੱਚ ਵੀ ਹੈ, ਹਉਮੈ ਸੂਖਮ ਰੂਪ ਵਿੱਚ ਵੀ ਹੈ। ਕਈ ਵਾਰ ਅਸਥੂਲ ਰੂਪ ਵਿੱਚ ਬਾਹਰੋਂ ਬੰਦਾ ਹਉਮੈ ਨੂੰ ਛੱਡ ਦਿੰਦਾ, ਉਹਦੇ ਅੱਖਰਾਂ ਵਿੱਚ ਨਿਮਰਤਾ ਆ ਜਾਂਦੀ, ਉਹ ਬਾਹਰੋਂ ਕਹਿ ਸਕਦਾ ਜੀ ਸਾਰਿਆਂ ਦੀ ਚਰਨ ਧੂੜ ਆ, ਅਸੀਂ ਤਾਂ ਦਾਸ ਹੁੰਦੇ ਹਾਂ, ਪਰ ਕਈ ਵਾਰ ਦਾਸ ਕਹਿਣ ਵਿੱਚ ਵੀ ਸੁਖਮ ਹਉਮੈ, ਜਿਹਨੂੰ ਇੰਗਲਿਸ਼ ਵਿੱਚ ਈਕੋ ਕਹਿੰਦੇ ਹੋ, ਅਹੰਕਾਰ ਹਉਮੈ ਗਰਭ। ਅਸਲ ਵਿੱਚ ਸਾਧ ਸੰਗਤ ਤੋਂ ਮਨੁੱਖ ਦੇ ਮਨ ਦਾ ਆਪਣਾ ਬਣਾਇਆ ਹੋਇਆ ਮੌਜੂਦ ਹੈ, ਆਪਣਾ ਇੱਕ ਕੀਤਾ ਹੋਇਆ, ਉਹ ਘੜਿਆ ਹੋਇਆ ਆਪਣਾ ਹੀ ਸਰੂਪ ਹੈ। ਜਦੋਂ ਉਹਦੇ ਮੁਤਾਬਕ ਤੁਹਾਨੂੰ ਸੰਸਾਰ ਦੇ ਅੰਦਰ ਰਿਸਪੈਕਟ ਨਹੀਂ ਮਿਲਦੀ, ਉਹਦੇ ਅੰਦਰ ਉਹ ਚੀਜ਼ ਚੁੱਭਦੀ ਹੈ, ਜਿਹਨੂੰ ਸਾਹਿਬ ਕਹਿੰਦੇ ਨੇ ਹਉਮੈ ਕੰਡੇ ਦੇ ਰੂਪ ਵਿੱਚ ਚੁੱਭਦਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕੰਡਨ ਡੌਤ ਪੁੰਨ ਵੱਡਾ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਫਿਰ ਉਹ ਕੰਡਾ ਕਿੱਥੇ ਚੁੱਭਦਾ? ਜਿਉਂ ਜਿਉਂ ਚੱਲੇ ਚੁੱਭੇ ਦੁੱਖ ਪਾਵੇ, ਜਿਵੇਂ ਜੁੱਤੀ ਵਿੱਚ ਕੋਈ ਮੇਖ ਚੁੱਭ ਜਾਏ, ਕੋਈ ਕੰਡਾ ਲੱਗ ਜਾਏ, ਜਿਵੇਂ ਜਿਵੇਂ ਬੰਦਾ ਚੱਲਦਾ, ਜੇ ਪੈਰ ਵਿੱਚ ਵੀ ਕੰਡਾ ਵੱਜਿਆ ਹੋਵੇ ਉਦੋਂ ਹੀ ਚੁੱਭਦਾ ਜਦੋਂ ਤੁਰਦਾ। ਇਸ ਤਰ੍ਹਾਂ ਸੰਸਾਰ ਵਿੱਚ ਜਿਵੇਂ ਜਿਵੇਂ ਆਪਾਂ ਤੁਰਾਂਗੇ ਉਹ ਹਉਮੈ ਅਹੰਕਾਰ ਆਪਾਂ ਨੂੰ ਪਿੰਚ ਕਰਦਾ। ਔਰ ਪਾਤਸ਼ਾਹ ਨੇ ਕਿਹਾ ਕਈ ਵਾਰ ਹੰਕਾਰ ਵਿੱਚ ਹਉਮੈ ਵਿੱਚ ਇਹ ਜਿਹੜਾ ਹਿਰਦਾ ਮੂਰਖ ਹੋ ਜਾਂਦਾ, ਹੰਕਾਰ ਦੇ ਅੰਦਰ ਗਰਭ ਦੇ ਅੰਦਰ ਇਹ ਪਾਗਲਾਂ ਦੀਆਂ ਤਰ੍ਹਾਂ ਹਰਕਤ ਕਰਦਾ, ਦੂਜਿਆਂ ਨਾਲ ਵੈਰ ਵਧਾਉਂਦਾ, ਈਰਖਾ ਕਰਦਾ, ਔਰ ਮਨੁੱਖ ਆਪਣੀ ਹਉਮੈ ਦੇ ਅੰਦਰ ਇੰਨਾ ਗਰਕ ਜਾਂਦਾ, ਇਹਨੂੰ ਸੰਸਾਰੀ ਤੌਰ 'ਤੇ ਦੂਜੇ ਲੋਕ ਦੁਸ਼ਮਣ ਦਿਸਣ ਲੱਗ ਪੈਂਦੇ, ਇਹਨੂੰ ਰੱਬ ਨਹੀਂ ਨਜ਼ਰ ਆਉਂਦਾ, ਹਰ ਬੰਦੇ ਨਾਲ ਈਰਖਾ ਕਰਨ ਲੱਗ ਪੈਂਦਾ। ਹਉਮੈ ਕਿਸ ਤਰ੍ਹਾਂ ਦੀ ਚੀਜ਼ ਹੈ? ਸਾਧ ਸੰਗਤ ਜਿਹਦੇ ਅੰਦਰ ਪ੍ਰਵੇਸ਼ ਕਰਦਾ ਉਹਨੂੰ ਸਾਹਮਣੇ ਮਾਫ਼ ਕਰਿਓ, ਭਾਵੇਂ ਕੋਈ ਰੱਬ ਵਿੱਚ ਸਮਾਇਆ ਸੰਤ ਵੀ ਉਹਦੇ ਸਾਹਮਣੇ ਲਿਆ ਦਿਓ, ਉਹਨੂੰ ਸੰਤ ਵਿੱਚੋਂ ਵੀ ਸੰਤ ਨਜ਼ਰ ਨਹੀਂ ਆਏਗਾ।
ਉਹਦੇ ਅੰਦਰੋਂ ਅਹੰਕਾਰ ਝਲਕਦਾ, ਉਹ ਕਿਸੇ ਦੀ ਰਿਸਪੈਕਟ ਨਹੀਂ ਕਰੇਗਾ, ਉਹਦੇ ਅੰਦਰ ਕਿਸੇ ਦੀ ਇੱਜ਼ਤ ਰਿਸਪੈਕਟ ਸਤਿਕਾਰ ਨਹੀਂ ਰਹੇਗਾ। ਸੱਚੇ ਪਾਤਸ਼ਾਹ ਨੇ ਕਿਹਾ ਹਉਮੈ ਵੀ ਮਾਇਆ ਹੈ, ਇਹ ਅਕਾਲ ਪੁਰਖ ਰੱਬ ਦੀ ਬਣਾਈ ਹੋਈ ਹੈ।
ਮਹਾਰਾਜ ਰੀ ਮਾਇਓ,
ਕਹਿੰਦੇ ਇਹ ਜਿਹੜੀ ਮਾਇਆ ਹੈ ਉਸ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਹੈ, ਜਿਹਦੇ ਅੰਦਰ ਇਹ ਹਿਰਦਾ ਜਿਹੜਾ ਹੈ ਇਸ ਤਰ੍ਹਾਂ ਫਸਿਆ ਹੋਇਆ ਹੈ।
ਨੀਹਰ ਨਿਆਈ ਮੋਹੇ ਫਾਕੇ ਓਰੇ,
ਨੀਹਰ ਕਹਿੰਦੇ ਨੇ ਉਹ ਮੱਛੀ ਦੀ ਤਰ੍ਹਾਂ, ਜਿਵੇਂ ਮੱਛੀ ਕੁੰਡੀ ਵਿੱਚ ਇੱਕ ਮਾਸ ਦੇ ਛੋਟੇ ਜਿਹੇ ਟੁਕੜੇ ਦੇ ਲਾਲਚ ਬਸ ਉਹਨੂੰ ਮੂੰਹ ਮਾਰਦੀ ਹੈ, ਕੁੰਡੀ ਵਿੱਚ ਫਸ ਜਾਂਦੀ ਹੈ, ਫਿਰ ਉਹੀ ਉਹਦੀ ਮੌਤ ਦਾ ਕਾਰਨ ਬਣਦਾ ਹੈ। ਇੱਦਾਂ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਦੇ ਪਦਾਰਥਾਂ ਦੀ ਹਉਮੈ ਜਿਹੜੀ ਹੈ ਇਸ ਹਿਰਦੇ ਨੂੰ ਜਦੋਂ ਵਿਆਪ ਗਈ ਉਹ ਇਸ ਤਰ੍ਹਾਂ ਉਹਨੂੰ ਪਕੜ ਵਿੱਚ ਖਿੱਚ ਕੇ ਮੋਹ ਵਿੱਚ ਲੈ ਲੈਂਦੀ ਹੈ, ਜਿਵੇਂ ਮੱਛੀ ਫਸੀ ਹੋਈ ਹੋਵੇ। ਜਿਵੇਂ ਮੱਛੀ ਵਾਸਤੇ ਉਹ ਜਾਲ ਜਿਹੜਾ ਛੋਟੇ ਜਿਹੇ ਮਾਸ ਦਾ ਕੁੰਡੀ ਜਿਹੜੀ ਹੈ, ਮਾਸ ਦਾ ਟੁਕੜਾ ਹੈ, ਉਹਦੀ ਮੌਤ ਦਾ ਕਾਰਨ ਬਣਦਾ ਹੈ, ਦੁੱਖ ਤੇ ਤੜਫਣ ਦਾ ਕਾਰਨ ਬਣਦਾ ਹੈ। ਇੱਦਾਂ ਹਉਮੈ ਦਾ ਮੋਹ ਜਿਹੜਾ ਪਾਤਸ਼ਾਹ ਕਹਿੰਦੇ ਹਿਰਦੇ ਦੀ ਤੜਫਣਾਂ ਦਾ ਕਾਰਨ ਬਣਿਆ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰ ਰਹੇ ਹਨ।
ਘਣੋ 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 ਸਦ ਲੋੜ ਹੈ,
ਇਹਨੇ ਫਿਰ ਜਿਹੜਾ ਹਉਮੈ ਵਿੱਚ ਹਿਰਦਾ ਫਸਿਆ ਹੋਇਆ ਉਹ ਕੀ ਲੱਭਦਾ, ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਘਣੋ 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 ਸਦ ਲੋੜ ਹੈ, ਉਹ ਬਹੁਤ ਜ਼ਿਆਦਾ ਹੋਰ ਧਨ ਮੰਗਦਾ, ਹੋਰ ਮੰਗਦਾ, ਉਹਨੂੰ ਕਿਸੇ ਅਹੁਦੇ ਤੇ ਬਿਠਾ ਦਿਓ ਉਹਨੂੰ ਸਕੂਨ ਨਹੀਂ ਆ ਸਕਦਾ, ਉਹ ਤੋਂ ਅੱਗੇ ਦੇਖਣ ਲੱਗ ਪੈਂਦਾ। ਪਾਤਸ਼ਾਹ ਨੇ ਕਿਹਾ ਇਹ ਮਾਇਆ ਉਹ ਚੀਜ਼ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਗੰਦ ਉੱਤੇ ਬਹਿਣ ਵਾਲੀ ਮੱਖੀ ਹੈ। ਹੁਣ ਜਿਹੜੀ ਮੱਖੀ ਹੈ ਉਹ ਇੱਕ ਜਗ੍ਹਾ ਤੇ ਟਿਕਦੀ ਨਹੀਂ, ਦੋ ਤਰ੍ਹਾਂ ਦੀਆਂ ਮੱਖੀਆਂ ਦਾ ਜ਼ਿਕਰ ਆਇਆ, ਇੱਕ ਮੱਖੀ ਗੰਦ ਤੇ ਬਹਿਣ ਵਾਲੀ ਹੈ, ਇੱਕ ਫੁੱਲਾਂ ਤੇ ਬਹਿਣ ਵਾਲੀ ਹੈ। ਹੈ ਉਹ ਵੀ ਮੱਖੀ, ਉਹ ਫੁੱਲਾਂ ਦਾ ਰਸ ਚੂਸਦੀ ਹੈ ਔਰ ਘੰਟਿਆਂ ਬੱਧੀ ਉਸ ਫੁੱਲ ਤੇ ਬਹਿੰਦੀ ਹੈ, ਫਿਰ ਉਹਨੂੰ ਇੱਕ ਅੱਧ ਤੁਪਕਾ ਰਸ ਦਾ ਪ੍ਰਾਪਤ ਹੁੰਦਾ ਹੈ। ਇੱਦਾਂ ਸਾਧ ਸੰਗਤ ਜਿਹੜੀ ਆਤਮਾ ਵਾਹਿਗੁਰੂ ਦੇ ਨਾਮ ਦੇ ਪਿਆਰ ਵੱਲ, ਪ੍ਰੇਮ ਵੱਲ ਪਿਆਸ ਰੱਖ ਕੇ ਤੁਰ ਪਈ, ਉਹ ਘੰਟਿਆਂ ਬੱਧੀ ਰੱਬ ਦੀ ਯਾਦ ਵਿੱਚ ਬਹਿੰਦੇ ਨੇ, ਉਹਨਾਂ ਨੂੰ ਰਸ ਪ੍ਰਾਪਤ ਹੁੰਦਾ, ਉਹ ਸੰਸਾਰ ਵਿੱਚ ਉਹਨਾਂ ਕੋਲ ਬਹਿੰਦੇ ਨੇ ਜਿੱਥੋਂ ਕੋਈ ਗੁਣ ਮਿਲੇ। ਤੇ ਜਿਹੜੀ ਮੱਖੀ ਗੰਦ ਤੇ ਬਹਿਣ ਵਾਲੀ ਹੈ ਉਹਨੂੰ ਪਾਤਸ਼ਾਹ ਨੇ ਕਿਹਾ ਥਾਂ ਥਾਂ ਤੇ ਭਟਕਦੀ ਹੈ, ਤੁਸੀਂ ਕਦੇ ਵੇਖੋਗੇ ਉਹ ਭਿਣਕਦੀ ਰਹਿੰਦੀ ਹੈ, ਇੱਕ ਪਲ ਇੱਥੇ ਦੂਜੇ ਪਲ ਉੱਥੇ, ਟਿਕਾਓ ਨਹੀਂ ਹੈ। ਇਸ ਲਈ ਪਾਤਸ਼ਾਹ ਨੇ ਜਿਹੜੀ ਹਉਮੈ ਹੰਕਾਰ ਵਿੱਚ ਗ੍ਰਸੀ ਹੋਈ ਇਹਨੂੰ ਮਾਇਆ ਦਾ ਰੂਪ ਦੱਸਿਆ। ਇਸ ਮਾਇਆ ਨੂੰ ਪਾਤਸ਼ਾਹ ਨੇ ਕਿਹਾ ਮੱਖੀ ਰਾਮ ਕੀ ਤੂੰ ਮੱਖੀ। ਅੱਜ ਵੀ ਮਹਾਰਾਜ ਕਹਿੰਦੇ ਇਹ ਮਹਾਰਾਜ ਦੀ ਅਕਾਲ ਪੁਰਖ ਰੱਬ ਦੀ ਮਾਇਆ ਹੈ ਭਾਈ। ਮੱਖੀ ਰਾਮ ਕੀ ਤੂੰ ਮੱਖੀ, ਬਾਹਾਂ ਵਿਖਿਆ ਦੁਰਗੰਧ ਤੇ ਵਸਿਓ, ਜਿੱਥੇ ਬਹੁਤ ਜ਼ਿਆਦਾ ਵਿਖਿਆ ਜ਼ਹਿਰ ਗੰਦਗੀ ਦੁਰਗੰਧ ਹੋਵੇ ਉੱਥੇ ਜਾ ਕੇ ਬਹਿੰਦੀ ਹੈ। ਔਰ ਫਿਰ ਮਹਾਂ ਵਿਖਿਆ ਤੇ ਚੱਖੀ, ਬਹੁਤ ਜ਼ਿਆਦਾ ਘਣੀ ਜ਼ਹਿਰ ਗੰਦਗੀ ਜਿੱਥੇ ਜ਼ਿਆਦਾ ਉੱਧਰ ਜ਼ਿਆਦਾ ਵੱਧਦੀ ਹੈ। ਇਸ ਤਰ੍ਹਾਂ ਦੀ ਮਾਇਆ ਹੈ ਜਿਨ੍ਹਾਂ ਕੋਲ ਤੁਸੀਂ ਵੇਖੋਗੇ। ਕਈ ਵਾਰ ਮਾਇਆ ਧਾਰੀਆਂ ਕੋਲ ਜ਼ਿਆਦਾ ਮਾਇਆ ਆ ਰਹੀ ਹੈ, ਕਿਉਂਕਿ ਜਿੱਧਰਲੇ ਪਾਸੇ ਗੰਧ ਹੈ ਉੱਧਰ ਨੂੰ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਮਾਇਆ ਦੀ ਖਿੱਚ ਉੱਧਰ ਹੈ। ਅੱਗੇ ਪਾਤਸ਼ਾਹ ਨੇ ਉੱਥੇ ਬਚਨ ਕਿਹਾ ਉਹ ਸ਼ਬਦ ਵਿੱਚ, ਕਹਿੰਦੇ ਇੱਕ ਖਿੰਨ ਵੀ ਉਹ ਮਾਇਆ ਟਿਕਦੀ ਨਹੀਂ ਹੈ, ਰਹਿਣ ਨਾ ਪਾਵੇ ਇੱਕ ਖਿੰਨ ਵੀ ਪਲ ਵਾਸਤੇ ਵੀ ਇਹ ਮਾਇਆ ਟਿਕਣ ਵਾਲੀ ਨਹੀਂ। ਭਾਈ ਇਹ ਕਿਸੇ ਵਿਰਲੇ ਨੂੰ ਅੱਖਾਂ ਨਾਲ ਨਜ਼ਰ ਪੈਂਦੀ ਹੈ ਕਿ ਜੋ ਕੁਝ ਮਿਲਿਆ ਉਹ ਟਿਕਣ ਵਾਲਾ ਨਹੀਂ। ਮੇਰੇ ਤੋਂ ਪਹਿਲਾਂ ਹੀ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਏ, ਜਿਹੜੀਆਂ ਚੀਜ਼ਾਂ ਮੇਰੇ ਕੋਲੋਂ ਪਹਿਲਾਂ ਕਈਆਂ ਕੋਲ ਹੋ ਕੇ ਆਈਆਂ ਨੇ, ਜਿਹੜੀ ਜ਼ਮੀਨ ਮੇਰੇ ਕੋਲ ਹੈ ਉਹ ਕਿਸੇ ਕੋਲੋਂ ਪਹਿਲਾਂ ਕਾਗਜ਼ਾਂ 'ਚ ਹੋ ਕੇ ਆਈ ਹੈ, ਜਿਹੜਾ ਅਹੁਦਾ ਤੇਰੇ ਕੋਲ ਹੈ ਤੇ ਪਹਿਲਾਂ ਕਈ ਵਹਿ ਗਏ ਨੇ। ਔਰ ਸਾਧ ਸੰਗਤ ਸ਼ਾਇਦ ਮਨੁੱਖ ਨੂੰ ਸਮਝ ਨਹੀਂ ਪੈਂਦੀ, ਇਹ ਅੰਦਰ ਦੀ ਹਉਮੈ ਕਰਕੇ ਹੈ। ਸਾਹਮਣੇ ਤੁਹਾਡੇ ਉਹੀ ਅੱਖਰ ਲਿਖੇ ਹੁੰਦੇ ਨੇ, ਜੇ ਸੁਰਤੀ ਰੱਬ ਵੱਲ ਹੋਵੇ ਅਰਥ ਹੋਰ ਹੋਣਗੇ, ਜੇ ਸੁਰਤ ਪਦਾਰਥ ਵੱਲ ਹੋਵੇ ਅਰਥ ਬਦਲ ਜਾਣਗੇ, ਅੱਖਰ ਇੱਕੋ ਹੀ ਹੋਣਗੇ। ਜੇ ਸੁਰਤ ਪਰਮਾਰਥ ਵੱਲ ਹੈ ਅਰਥ ਹੋਰ ਦਿਸਣਗੇ, ਜੇ ਸੁਰਤ ਪਦਾਰਥ ਵੱਲ ਹੈ ਅਰਥ ਹੋਰ ਦਿਸਣਗੇ। ਜੇ ਸੁਰਤ ਮਾਇਆ ਵੱਲ ਹੈ ਅਰਥ ਹੋਰ ਨੇ, ਜੇ ਸੁਰਤ ਮਦ ਵੱਲ ਰੱਬ ਵੱਲ ਹੈ ਅਰਥ ਹੋਰ ਹੋਣਗੇ। ਕਿਵੇਂ? ਕੋਈ ਬਹੁਤ ਵੱਡੇ ਅਹੁਦੇ ਤੇ ਬੈਠੇ ਤੁਸੀਂ ਅਕਸਰ ਵੇਖਿਓ, ਬਿਲਕੁਲ ਉਹਦੀ ਸੀਟ ਕੁਰਸੀ ਜਿਹੜੀ ਵੱਡੀ ਰੱਖੀ ਹੁੰਦੀ ਨਾ ਦਫ਼ਤਰ 'ਚ, ਉਹਦੀ ਕੁਰਸੀ ਸੀਟ ਦੇ ਪਿੱਛੇ ਇੱਕ ਵੱਡਾ ਬੋਰਡ ਲੱਗਾ ਹੁੰਦਾ, ਉਹਦੇ ਉੱਤੇ ਇੱਕ ਤੋਂ ਲੈ ਕੇ ਦੋ ਤਿੰਨ ਚਾਰ ਪੰਜ ਛੇ ਬੰਦਿਆਂ ਦੇ ਨਾਮ ਲਿਖੇ ਨੇ, ਸਨ ਲਿਖਿਆ। ਉਹ ਕੀ ਲਿਖਿਆ? ਵੀ ਇੰਨੇ ਸਨ ਤੋਂ ਇੰਨੇ ਸਨ ਤੱਕ ਫਲਾਨਾ ਇਸ ਕੁਰਸੀ 'ਤੇ ਰਿਹਾ, ਇੰਨੇ ਸਨ ਤੋਂ ਇੰਨੇ ਸਨ ਮਹੀਨੇ ਤੱਕ ਫਲਾਨਾ ਸਰਦਾਰ ਜੀ ਇਸ ਕੁਰਸੀ 'ਤੇ ਰਿਹਾ, ਇੰਨੇ ਸਨ ਤੋਂ ਇੰਨੇ ਸਨ ਤੱਕ ਫਲਾਨਾ ਰਿਹਾ। ਅਖੀਰ 'ਤੇ ਫਿਰ ਜਿਹੜਾ ਮੌਜੂਦਾ ਬੰਦਾ ਹੈ ਉਹਦਾ ਨਾਮ ਲਿਖਿਆ। ਜੇ ਤਾਂ ਸੁਰਤੀ ਪਰਮਾਰਥ ਵੱਲ ਹੈ, ਫਿਰ ਤਾਂ ਆਪਣਾ ਨਾਮ ਪੜ੍ਹ ਕੇ ਪਹਿਲਾਂ ਉੱਪਰਲਿਆਂ ਦਾ ਪੜ੍ਹਦਾ ਹੈ, ਉਹ ਜਿਹੜੇ ਮੇਰੇ ਤੋਂ ਪਹਿਲਾਂ ਰਹੇ ਨੇ ਉਹ ਇੱਥੇ ਪੱਕੇ ਨਹੀਂ ਰਹੇ, ਮੈਨੂੰ ਵੀ ਇੱਕ ਦਿਨ ਇੱਥੇ ਸਾਬਕਾ ਲਿਖ ਦੇਣਾ। ਫਿਰ ਤਾਂ ਉਹ ਬਹਿਣ ਲੱਗਿਆਂ ਰੱਬ ਦਾ ਕਰਦਾ ਸ਼ੁਕਰ। ਤੇ ਜੇ ਸੁਰਤੀ ਮਾਇਆ ਵੱਲ ਹੈ, ਉਹ ਦੂਜਿਆਂ ਦਾ ਨਾਮ ਹੀ ਨਹੀਂ ਪੜ੍ਹਦਾ, ਪਹਿਲਾਂ ਆਪਣਾ ਪੜ੍ਹਦਾ ਵੀ ਮੇਰਾ ਲਿਖਿਆ, ਔਰ ਦੂਜਿਆਂ ਨਾਲ ਕਈ ਵਾਰ ਗੁਣਾ ਕਰਨ ਲੱਗ ਪੈਂਦਾ ਵੀ ਕਿਹਦੇ ਨਾਲੋਂ ਮੈਂ ਵੱਧ ਟਾਈਮ ਲਾਇਆ, ਕਿਹਦੇ ਨਾਲੋਂ ਜ਼ਿਆਦਾ ਸਮਾਂ ਮੈਂ ਇਸ ਕੁਰਸੀ 'ਤੇ ਬੈਠਾ। ਉਹ ਇਸੇ ਹੋਮੇ ਹੰਕਾਰ ਵਿੱਚ ਰਹਿੰਦਾ। ਪਾਤਸ਼ਾਹ ਕਹਿੰਦੇ ਨੇ ਅੱਖਰ ਉਹੀਓ ਹੈ, ਉਹ ਭਾਈ ਸੁਰਤੀ 'ਤੇ ਡਿਪੈਂਡ ਹੈ। ਜਿਹਦੇ ਅੰਦਰੋਂ ਭਾਵ ਗੁਰੂ ਨੇ ਭਾਵਨਾ ਪੈਦਾ ਕਰ ਦਿੱਤੀ, ਉੱਪਰੋਂ ਪੜਦਾ ਆਉਂਦਾ ਦਾਤਿਆ, ਪਹਿਲਾਂ ਜਿਹੜੇ ਬਹਿ ਗਏ ਨੇ ਉਹ ਨਹੀਂ ਰਹੇ, ਮੈਨੂੰ ਸੇਵਾ ਬਖਸ਼ੀ ਹੈ, ਕਿਰਪਾ ਕਰਕੇ ਕਰਾ ਲਿਓ, ਸੁਰਤੀ ਹੈ। ਪਾਤਸ਼ਾਹ ਨੇ ਬਚਨ ਕਹੇ, ਇੱਕ ਖਿੰਨ ਵੀ ਇਹ ਚੀਜ਼ ਮਾਇਆ ਟਿਕਣ ਵਾਲੀ ਨਹੀਂ। ਭਾਈ ਦੁਨੀਆਂ ਦੇ ਲੋਕੋ, ਇਹ ਮਾਇਆ ਅਕਾਲ ਪੁਰਖ ਰੱਬ ਦੀ ਬਣਾਈ ਹੋਈ ਮੱਖੀ ਦੀ ਨਿਆਈ ਹੈ, ਇਹ ਬਦਲਦੀ ਰਹਿੰਦੀ ਹੈ। ਅੱਜ ਪਾਤਸ਼ਾਹ ਨੇ ਬਚਨ ਕਹੇ, ਮਾਇਆ ਹੋਮੇ ਹੰਕਾਰ ਅੰਦਰ ਗ੍ਰਸਿਆ ਹਿਰਦਾ, ਉਹ ਹੋਰ ਹੋਰ ਲੱਭਦਾ, ਹੋਰ ਅੱਗੇ ਮਿਲ ਜਾਏ, ਹੋਰ ਮਿਲ ਜਾਏ, ਪਰ ਉਹਨੂੰ ਜੀਵਨ ਵਿੱਚ ਸਕੂਨ ਨਹੀਂ ਮਿਲਦਾ। ਘਣੋ 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 ਸਦ ਲੋੜ ਹੈ। ਕਹਿੰਦੇ ਨੇ ਇੱਕ ਲੱਕੜ ਹਾਰੇ 'ਤੇ ਤਰਸ ਆ ਗਿਆ ਸਾਧੂ ਨੂੰ, ਰੋਜ਼ ਲੱਕੜਾਂ ਵੱਢਦਾ ਤੇ ਸਾਧੂ ਉੱਥੇ ਚੁੰਗੀ 'ਚ ਰਹਿੰਦਾ। ਉਹਨੇ ਕਿਹਾ ਵਿਚਾਰਾ ਰੋਜ਼ ਵੱਢਣ ਆਉਂਦਾ, ਇਹਦਾ ਮਤਲਬ ਇਹਦਾ ਗ੍ਰਸਤ ਦਾ ਗੁਜਰਾਨ ਪੂਰਾ ਨਹੀਂ ਪੈਂਦਾ। ਸਾਧੂ ਨੇ ਤਰਸ ਕਰਕੇ ਕਿਹਾ ਵੀ ਥੋੜ੍ਹਾ ਅੱਗੇ ਵੀ ਜਾਇਆ ਕਰ, ਇੱਥੋਂ ਵੱਢ ਕੇ ਮੁੜ ਜਾਂਦਾ। ਉਹਨੇ ਕਿਹਾ ਜੀ ਅੱਗੇ ਕੀ ਹੈ? ਕਹਿੰਦੇ ਹੋ ਸਕਦਾ ਤੈਨੂੰ ਜ਼ਿਆਦਾ ਮਿਲ ਜਾਏ। ਉਹਨੇ ਸਾਧੂ ਜਾਣ ਕੇ ਬਚਨ ਮੰਨ ਲਿਆ, ਅੱਗੇ ਚਲਾ ਗਿਆ। ਉਹਨੂੰ ਲੱਕੜ ਅੱਗੇ ਆਮ ਮਿਲਦੀ ਸੀ, ਹੁਣ ਉਹਨੂੰ ਸਾਧ ਸੰਗਤ ਬਿਹਾਰ ਦੀ ਲੱਕੜ ਮਿਲਣ ਲੱਗ ਪਈ, ਵਧੀਆ ਲੱਕੜ ਮਿਲਣ ਲੱਗ ਪਈ, ਉਹ ਮਹਿੰਗੀ ਵਿਕਦੀ ਹੈ, ਥੋੜੇ ਪੈਸੇ ਜੋੜਨ ਲੱਗ ਪਏ। ਸਾਧੂ ਨੇ ਫਿਰ ਥੋੜੇ ਦਿਨਾਂ ਬਾਅਦ ਵੇਖਿਆ, ਕਿਹਨੂੰ ਇੱਥੇ ਰੁਕ ਗਏ, ਥੋੜਾ ਹੋਰ ਅੱਗੇ ਜਾਇਆ ਕਰ, ਤੈਨੂੰ ਕਿਹਾ ਅੱਗੇ ਜਾ, ਜੇ ਕੁਝ ਲੈਣੇ ਅੱਗੇ ਜਾ। ਅੱਗੇ ਚਲਾ ਗਿਆ, ਜਦੋਂ ਕਿਲੋਮੀਟਰ ਹੋਰ ਅੱਗੇ ਜੰਗਲ ਵਿੱਚ ਗਿਆ, ਉਹਨੂੰ ਦਰਖਤ ਲੱਕੜ ਜਿਹੜੀ ਚੰਦਨ ਦੀ ਲੱਭ ਗਈ। ਹੁਣ ਤੇ ਬੜਾ ਅਮੀਰ ਹੋ ਗਿਆ, ਚੰਦਨ ਦੀ ਲੱਕੜ ਲੱਭ ਗਈ, ਅਮੀਰ ਹੋ ਗਿਆ, ਘਰ ਕੋਠੀ ਬਣ ਗਈ, ਵਧੀਆ ਹੋ ਗਿਆ। ਹੁਣ ਕਦੇ ਕਦੇ ਆਉਂਦਾ, ਵੱਢ ਕੇ ਲੈ ਜਾਂਦਾ। ਸਾਧੂ ਨੇ ਫਿਰ ਉਹਨੂੰ ਵੇਖ ਕੇ ਕਿਹਾ, ਭਲਿਆ ਫਿਰ ਤੂੰ ਸ਼ਾਇਦ ਕਿਤੇ ਰੁਕ ਗਏ, ਤੈਨੂੰ ਕਿਹਾ ਸੀ ਹੋਰ ਅੱਗੇ ਜਾ ਜੇ ਕੁਝ ਲੈਣੇ। ਉਹਨੇ ਕਿਹਾ ਬਾਬਾ ਮੈਂ ਬੜਾ ਅਮੀਰ ਹੋ ਗਿਆ। ਅੱਗੇ ਕੀ ਹੈ? ਕਹਿਣ ਲੱਗੇ ਹੋਰ ਖਜ਼ਾਨਾ ਹੋ ਸਕਦਾ। ਸਮਝਾਉਣ ਵਾਲਾ ਲਿਖਣ ਵਾਲਾ ਲੇਖਕ ਲਿਖਦਾ, ਕਹਿੰਦਾ ਉਹ ਥੋੜੇ ਹੋਰ ਅੱਗੇ ਗਿਆ, ਹੀਰੇ ਮੋਤੀ ਮਿਲ ਗਏ, ਹੁਣ ਅਰਬਾਂਪਤੀ ਹੋ ਗਿਆ, ਹੁਣ ਕਦੇ ਜੰਗਲ ਵਿੱਚ ਆਉਣ ਦੀ ਲੋੜ ਹੀ ਨਹੀਂ ਪਈ। ਹੁਣ ਉਹਦੀ ਮਾਇਆ ਜਿੱਥੇ ਸੰਸਾਰ 'ਚ ਰਹਿੰਦਾ ਉਹੀ ਜੰਗਲ ਬਣ ਗਿਆ, ਮੋਹ ਮਾਇਆ ਵਿੱਚ ਹੀ ਗਲਤਾਨ। ਇੱਕ ਦਿਨ ਸਾਧੂ ਉਹਦੀ ਜੋਰੀ ਦੇ ਹੱਟ ਤੇ ਆਉਂਦਾ, ਉਹ ਕਹਿੰਦਾ ਭਲਿਆ ਹੁਣ ਤੂੰ ਇੱਥੇ ਰੁਕ ਗਿਆ, ਤੈਨੂੰ ਕਿਹਾ ਸੀ ਹੋਰ ਅੱਗੇ ਜਾ। ਉਹਨੇ ਕਿਹਾ ਬਾਬਾ ਹੁਣ ਮੈਂ ਅੱਗੇ ਕਿੱਥੇ ਜਾਣਾ, ਅਰਬਾਂਪਤੀ ਹੋ ਗਿਆ, ਧਨ ਦੌਲਤ ਹੀਰੇ ਮੋਤੀ ਆ ਗਏ ਨੇ। ਸਾਧੂ ਨੇ ਕਿਹਾ ਹੋਰ ਅੱਗੇ ਜਾਣਾ ਸੀ, ਜੋ ਕੋਈ ਤੇਰੇ ਕੋਲ ਆ ਗਿਆ ਇਹ ਤੈਨੂੰ ਸਕੂਨ ਨਹੀਂ ਦੇ ਸਕਦਾ, ਇੰਨੇ ਪਦਾਰਥ ਸਭ ਕੁਝ ਮਾਇਆ ਧਨ ਦੌਲਤ ਤੈਨੂੰ ਸੁੱਖ ਨਹੀਂ ਦੇ ਸਕਦੀ। ਹੋਰ ਅੱਗੇ ਪਤਾ ਕੀ ਸੀ? ਅਕਾਲ ਪੁਰਖ ਵਾਹਿਗੁਰ ਦੀ ਇਸ ਮਾਇਆ ਤੋਂ ਅੱਗੇ ਵੱਧ ਕੇ ਵੇਖ, ਜਦੋਂ ਉਸ ਤੱਕ ਤੂੰ ਪਹੁੰਚ ਜਾਏ ਉਦੋਂ ਤੈਨੂੰ ਸਮਝ ਆਏਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਬਿਸਾਰਨ, ਇਹ ਮਾਇਆ ਨੇ ਤੇਰੇ ਦੁੱਖ ਨਹੀਂ ਦੂਰ ਕਰਨੇ। ਇਹਦੇ ਨਾਲ ਸਿਰਫ ਮੈਡੀਸਨ ਦਵਾਈ ਖਰੀਦੀ ਜਾ ਸਕਦੀ ਹੈ, ਇਹਦੇ ਨਾਲ ਨੀਂਦ ਦੀਆਂ ਗੋਲੀਆਂ ਲਈਆਂ ਜਾ ਸਕਦੀਆਂ ਨੇ, ਪਰ ਸੱਜਣਾ ਨੀਂਦ ਨਹੀਂ, ਮਨ ਦਾ ਸਕੂਨ ਇਤੋਂ ਅੱਗੇ ਹੈ। ਤੈਨੂੰ ਸਮਝ ਆ ਜਾਏ ਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੀ ਹੈ, भाई वह सबना गलों में समर्थ है, वो तक अगे जा। अगे वाहगुरु का नाम है, उन्हें कहा बाबा अगे की है, कह लगा सजना अगे मेरी कुली सी किते उत्थे तक आ जाता, मैं तेनू ओदे नाल जोड़ देना सी जिन्हें माया बनाई है, तेनू भटकना नहीं सी पैना। अज हजूर ने कहा मोह माया विच ग्रसया होर 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 लभद पर ओनू अंदरों सुकून ते सुख नहीं मिलता।
दिन लहने कैठ पायो रे,
लहने का अर्थ हुंदे प्राप्त करना लेना। कहिंदे भाई बिना भागां च लिखे तो दसो किनू प्राप्त हो सकता है, मंगी जावे कि होर मिल जाए होर मिल जाए, जो भागां विच अकाल पुरख वाहिगुरु ने लिखे उही मिलना है। बहुत कुछ प्राप्त करके भी तू दुखी रहेगा, जे तू सुख लेने फिर उस अकाल पुरख वाहिगुरु का नाम मंग, वह तेनू सुख देगा। ओदी कृपा तो बगैर, ओदे लिखे तो बगैर किसी नूं कुछ प्राप्त नहीं हुंदा।
महाराज रुगाथ वाहू स्यों लुबड़ियो,
अखो सतनाम श्री वाहिगुरु। एक चीज होर नोट करियो, जदों परमार्थ दे रस्ते ते तुरोंगे तो ईरखा मिट जाएगी, किसी नाल ईरखा नहीं करोंगे। जदों आ गल समझ आउंदी ना बिन लैणे कैठे पायो रे, बिना लिखे तो कोई किवें प्राप्त कर सकदा है, फिर जिन्हों प्राप्त हो गया है तुसी उहदे नाल ईरखा नहीं करोगे। भाई इहनू अकाल पुरख रब ने दिता है, जे उहदी नज़र है तां मिलिया है, जिद्दण उह नज़र फेर लै सब कुछ खो भी सकदा है, जिन्हें दिता उह खो भी सकदा है। तुसी उहदे नाल ईरखा नहीं करोगे, फिर तुसी इह छड दोगे उहनू भी अकाल पुरख रब ने दिता है, तुसी सुकून दे जीवन विच आ जाओगे। अज महाराज कहिंदे ने महाराज रो गाथ वाहू स्यों, रब दा दिता होया गाथ शरीर, ये जिहड़ा शरीर उस अकाल पुरख रब ने दिता है। कहिंदे इहदे नाल ही मोह विच लुबड़ियो दा अर्थ इहदे नाल ही परचिया होया है, ਇਹ ਸਰੀਰ ਵਾਸਤੇ ਹੀ ਸਾਰੀ ਉਮਰ ਲਗਾ ਦਿੰਦਾ ਹੈ।
ਇਹ ਪਾਗੜੋ ਪਾਹੇ ਸੰਜੋਇਓ ਰੇ,
ਕਹਿੰਦੇ ਇਹ ਭਾਗਹੀਣ ਮਨੁੱਖ ਵੇਖੋ ਇਹਦਾ ਮਨ ਜਿਹੜਾ ਹੈ, ਪਾਤਸ਼ਾਹ ਕਹਿੰਦੇ ਭਾਈ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਹੀ ਲੱਗਾ ਰਹਿੰਦਾ, ਹੋਰ ਮੰਗਦਾ ਹੋਰ ਮੰਗਦਾ, ਰੱਜਦਾ ਨਹੀਂ। ਉਮਰ ਘੱਟ ਜਾਂਦੀ ਹੈ, ਤ੍ਰਿਸ਼ਨਾ ਵੱਧ ਜਾਂਦੀ ਹੈ, ਅੱਧ ਵਿਚਕਾਰ ਮਰ ਜਾਂਦਾ, ਇਹਨੂੰ ਫਿਰ ਦੁੱਖ ਭੋਗਣੇ ਪੈਂਦੇ। दुनिया में तुसीं पुत्तर धीआं पदार्थ मंगदे हो, जिन्हां कोल है वह भी बंदे सुखी नहीं होए। इहदा भाव अर्थ यह नहीं कि आपां मंगणा नहीं गुरु कोलों, जे गुरु ने तुहानूं अनकंडीशनल लिख के दिता है, विश्वास रख के आई सिखा, फिर जो मंगे ठाकुर अपने हुण जो विच तां पुत्तर धीआं भी आउंदे ने, जो विच पदार्थ भी आउंदे ने। पर हजूर ने बचन कहा कल्ला पदार्थ पुत्र धीआं मंग के ना मुड़ जाई, ये जरूर मंगी दाता तेरे दिते हुए पदार्था वे जो तू दिता है मेरे अंदर दी सुरत याद रखे के सब कुछ तेरा दिता है। मैनू सदा ही याद रवे रामैया के गुण चेत परानी, मैं तुहाडे परउपकार चेते रखा। कवन मूल ते कवन दृष्टानी की सी ते की बना दिता है, ये मैनू याद रवे। मंगना माड़ा नहीं पर देन वाले दाते नूं भुल जाना माड़ा है। मैं कई बार बेनती तुहाडे चरणां च रखी, पदार्थां दा होना कोई पाप नहीं है, पुत्तर धीआं दा होना कोई पाप नहीं है, ये तंगरिस्त मार्ग सानूं गुरु ने दिता है, लोड़ होवे गुरु कोलों ही मंगना है। जिवें एक मां प्यो अपने बच्चे नूं टॉयस खिडौने लिया के बाजारों दिंदे ने, कई बार वह पांच पांच दस दस हजार के महंगे खिडौने ने, बच्चे वड्डे हो गए ਤੁਸੀਂ ਘਰ ਵਿੱਚ ਟੁਆਇਸ ਰੂਮ ਵਿੱਚ ਸਾਂਭ ਕੇ ਰੱਖੇ ਨੇ, ਬੱਚੇ ਵੱਡੇ ਹੋ ਗਏ ਤਾਂ ਵੀ ਖਿਡੌਣੇ ਸਾਂਭਦੇ ਨੇ, ਕਿਉਂ ਮਹਿੰਗੇ ਨੇ ਵੀ ਸਿੱਟ ਕਿੱਧਰ ਦਈਏ, ਬੱਚਿਆਂ ਦੀ ਯਾਦ ਰਹਿੰਦੀ ਹੈ। ਹੁਣ ਉਹ ਮਹਿੰਗੇ ਤੋਂ ਮਹਿੰਗਾ ਟੁਆਇਸ ਖਿਡੌਣਾ ਜਿਹੜਾ ਮਾਂ ਪਿਓ ਬੱਚੇ ਨੂੰ ਖਰੀਦ ਕੇ ਦਿੰਦੇ ਨੇ, ਔਰ ਸਤਸੰਗ ਯਾਦ ਰੱਖਿਓ ਖਿਡੌਣਿਆਂ ਦਾ ਹੋਣਾ ਪਾਪ ਨਹੀਂ, ਉਹ ਮਾਂ ਪਿਓ ਨੇ ਇਸ ਲਈ ਦਿੱਤੇ ਨੇ ਸਾਡਾ ਬੱਚਾ ਇਹਨਾਂ ਖਿਡੌਣਿਆਂ 'ਚ ਪਰਚਿਆ ਰਵੇ, ਇਹਨਾਂ ਖਿਡੌਣਿਆਂ 'ਚ ਖੁਸ਼ ਰਵੇ। ਖਿਡੌਣਿਆਂ ਦਾ ਹੋਣਾ ਪਾਪ ਨਹੀਂ, पर खड़ौने देने वाली मां नूं भुल जाना सब तो बड़ा पाप है। पदार्थां दा होना पाप नहीं, देने वाले परमात्मा नूं भुल जाना सब तो बड़ा पाप है। इसलिए हजूर कहिंदे भाई देने वाले नूं याद रख, क्योंकि दद्दा दाता एक है। लोग साध संगत कई बार एक पदार्थ नाल कहिंदे पुत्र चंगे ने, पुत ही मंगदे ने। बड़े लोग ने जिहड़े लोहड़ी पुत्तां दे नाते मनी, ते हुण सदियां बाद लोगों नूं समझ आउण लगी है भाई पुत्तर नहीं ਧੀਆਂ ਵੀ ਸੁੱਖ ਦਿੰਦੀਆਂ ਨੇ। ਸਦੀਆਂ ਪਹਿਲਾਂ ਮੇਰੇ ਸਤਿਗੁਰ ਨੇ ਇਹ ਗੱਲ ਬਾਣੀ ਵਿੱਚ ਵੀ ਕਹੀ ਔਰ ਇਹ ਗੱਲ ਸਾਧ ਸੰਗਤ ਯਾਦ ਰੱਖਿਓ ਇਤਿਹਾਸ ਵਿੱਚ ਵੀ ਕਹੀ। ਦੁਨੀਆਂ ਦੀ ਉਹ ਥਿਊਰੀ ਉੱਨੀ ਦੇਰ ਅਧੂਰੀ ਹੈ ਜਿੰਨੀ ਦੇਰ ਪ੍ਰੈਕਟੀਕਲ ਨਾ ਹੋਵੇ। ਜੇ ਹਜ਼ੂਰ ਨੇ ਕਿਹਾ ਬਾਲ ਕੰਨਿਆਂ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਉਹ ਦੁਨੀਆਂ ਦੇ ਲੋਕੋ ਪਿਓ ਨੂੰ ਸਭ ਤੋਂ ਵੱਧ ਜੇ ਕੋਈ ਪਿਆਰ ਕਰ ਸਕਦਾ ਪੁੱਤ ਨਹੀਂ ਧੀਆਂ ਪਿਆਰ ਕਰਦੀਆਂ ਨੇ। ਧੀ ਬਾਰੇ ਲਿਖਿਆ ਹਜ਼ੂਰ ਨੇ, ਕਿਤੇ ਨਹੀਂ ਲਿਖਿਆ ਵੀ ਪੁੱਤ ਪਿਓ ਨੂੰ ਜ਼ਿਆਦਾ ਪਿਆਰ ਕਰਦਾ, ਇਹ ਲਿਖਿਆ ਵੀ ਧੀ ਜਿਹੜੀ ਹੈ ਉਹਨੂੰ ਪਿਓ ਪਿਆਰ ਹੈ। ਜੇ ਹਜ਼ੂਰ ਨੇ ਇਹ ਮਾਣ ਦਿੱਤਾ ਹੈ ਫਿਰ ਸਾਧ ਸੰਗਤ ਧੀਆਂ ਅਤੇ ਕੰਨਿਆਂ ਬਾਰੇ ਇਤਿਹਾਸ ਵਿੱਚ ਵੀ ਪਾਤਸ਼ਾਹ ਨੇ ਉਹਦੀ ਮੋਹਰ ਲਾਈ। ਛੇਵੇਂ ਪਾਤਸ਼ਾਹ ਦੇ ਘਰ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ। ਜਦੋਂ ਸਾਧ ਸੰਗਤ ਡੋਲੀ ਭਾਈ ਜਨਮ ਹੋਇਆ, ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਦੀਵਾਨ ਸਜੇ ਹੋਏ ਸਨ, ਤੁਸੀਂ ਉੱਥੇ ਦਰਸ਼ਨ ਕਰਿਓ, ਘਰ ਅਲੱਗ ਹੈ, ਦੀਵਾਨ ਅਸਥਾਨ ਅਲੱਗ ਹੈ। ਜਦੋਂ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖ ਤੋਂ ਧੰਨ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਹਜ਼ੂਰ ਨੂੰ ਖਬਰ ਦਿੱਤੀ ਤੇ ਪਾਤਸ਼ਾਹ ਬਹੁਤ ਖੁਸ਼ ਪ੍ਰਸੰਨ ਸੰਗਤ ਦੇ ਸਮੇਤ ਹੀ ਘਰ ਆਏ। ਉਹ ਕਮਰਾ ਉਸੇ ਤਰ੍ਹਾਂ ਅੱਜ ਬਣਿਆ ਹੋਇਆ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਪ੍ਰਕਾਸ਼। ਤਾਂ ਸਾਧ ਸੰਗਤ ਵੇਖਿਆ ਕਿ ਨਵ ਜਨਮੇ ਬਾਲਕ ਬਾਬਾ ਗੁਰਦਿੱਤਾ ਸਾਹਿਬ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਦਾਦੀ ਮਾਂ ਗੰਗਾ ਨੇ, ਬੜੇ ਖੁਸ਼ ਨੇ। ਖੁਸ਼ ਪਤਾ ਕਿਉਂ? ਇੱਕ ਤੇ ਗੁਰੂ ਨਾਨਕ ਨੇ ਦਾਤ ਦਿੱਤੀ ਹੈ, ਦੂਜਾ ਮਨ ਅੰਦਰੋਂ ਭਾਰ ਆਇਆ ਹੈ, ਹੇ ਗੁਰੂ ਨਾਨਕ ਤੇਰਾ ਸ਼ੁਕਰਾਨਾ, ਜਿਹੜੇ ਮਿਹਣੇ ਮੈਂ ਕਦੇ ਆਪਣੀਆਂ ਜਠਾਣੀਆਂ ਦੇ ਸੁਣੇ ਨੇ ਮੇਰੀਆਂ ਨੋਹਾਂ ਨੂੰ ਨਹੀਂ ਸੁਣ ਦਿੰਦੇ। ਕਦੇ ਕਰਮੋ ਕਹਿੰਦੀ ਹੈ ਗੰਗਾ ਨੇ ਤੇ ਦੁਨੀਆਂ ਤੋਂ ਇੱਦਾਂ ਹੀ ਜਾਣਾ ਹੈ, ਔਂਤਰੀ ਜਾਣਾ, ਇਹਦੇ ਕਿਹੜਾ ਔਲਾਦ ਹੋਣ। ਜਿਹੜੇ ਮਿਹਣੇ ਮੈਂ ਆਪਣੀ ਜਠਾਣੀ ਦੇ ਸੁਣੇ ਨੇ ਮੇਰੀਆਂ ਨੋਹਾਂ ਨੂੰ ਸੁਣਨੇ ਨਹੀਂ ਪਏ। ਪਹਿਲੇ ਸਾਲ ਗੁਰੂ ਨਾਨਕ ਨੇ ਨਜ਼ਰ ਕੀਤੀ ਹੈ, ਮੇਰੀ ਨੂੰਹ ਦੇ ਘਰ ਪੁੱਤਰ ਹੋਇਆ, ਦਾਦੀ ਨੂੰ ਖੁਸ਼ੀ ਹੈ। ਤੇ ਛੇਵੇਂ ਪਾਤਸ਼ਾਹ ਵੇਖ ਕੇ ਬੜੇ ਪ੍ਰਸੰਨ ਹੋ ਕੇ ਕਹਿੰਦੇ ਨੇ, ਮਾਂ ਤੁਸੀਂ ਬਹੁਤ ਖੁਸ਼ ਹੋ ਅੱਜ, ਕੋਈ ਅਸੀਸ ਦਿਓ, ਕਿਉਂਕਿ ਮਾਵਾਂ ਦੀ ਅਸੀਸ ਪੁੱਤਾਂ ਨੂੰ ਲੱਗਦੀ ਹੈ, ਮੰਗਣੀ ਚਾਹੀਦੀ ਹੈ। ਮਾਂ ਜੀ ਕੋਈ ਅਸੀਸ ਦਿਓ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੀ ਨੂੰਹ ਹੋ, ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਧਰਮ ਪਤਨੀ ਹੋ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਧਨ ਜਨਨੀ ਮਾਂ ਹੈ ਮਾਂ ਗੰਗਾ, ਮਾਂ ਗੰਗਾ ਕੋਈ ਅਸੀਸ ਦਿਓ। ਤੇ ਮਾਤਾ ਜੀ ਨੇ ਅਸੀਸ ਪਤਾ ਕੀ ਦਿੱਤੀ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਪੁੱਤਾਂ ਦੀ ਜੋੜੀ ਰਲ ਜਾਏ। ਮਾਵਾਂ ਦੀਆਂ ਅਸੀਸਾਂ ਇੱਦਾਂ ਹੁੰਦੀਆਂ ਦੁਨਿਆਵੀ ਤੌਰ ਤੇ। ਪਾਤਸ਼ਾਹ ਖੁਸ਼ ਨਹੀਂ ਹੋਏ, ਕਹਿੰਦੇ ਮਾਂ ਜੀ ਅਸੀਸ ਛੋਟੀ ਹੈ, ਕੋਈ ਹੋਰ ਅਸੀਸ ਇਸ ਤੋਂ ਵੱਡੀ ਦਿਓ। ਖੁਸ਼ ਹੋ ਕੇ ਕਹਿੰਦੇ ਗੁਰੂ ਨਾਨਕ ਤੁਹਾਡੇ ਘਰ ਦੋ ਦੋ ਪੁੱਤਾਂ ਦੀਆਂ ਜੋੜੀਆਂ ਬਣਾ ਦੇਣ, ਹੁਣ ਤਾਂ ਖੁਸ਼ ਹੋ ਨਾ, ਚਾਰ ਪੁੱਤਰ ਹੋ ਜਾਣ। ਕਹਿੰਦੇ ਨਹੀਂ ਮਾਂ, ਬਹੁਤ ਛੋਟੀ ਅਸੀਸ ਹੈ, ਮੈਨੂੰ ਇਸ ਤੋਂ ਵੀ ਵੱਡੀ ਅਸੀਸ ਦਿਓ। ਕਹਿੰਦੇ ਮੇਰਾ ਗੁਰੂ ਨਾਨਕ ਤੁਹਾਡੇ ਘਰ ਪ੍ਰਵਾਨ ਚੜੇ, ਪੰਜ ਪੁੱਤਰ ਬਖਸ਼ਣ, ਹੁਣ ਤਾਂ ਖੁਸ਼ ਹੋ, ਪੰਜ ਪੁੱਤਰਾਂ ਦੀ ਦਾਤ ਗੁਰੂ ਨਾਨਕ ਤੁਹਾਨੂੰ ਦੇਣ। ਤੇ ਪਾਤਸ਼ਾਹ ਨੇ ਆਪਣਾ ਪੱਲਾ ਅੱਡ ਕੇ, ਝੋਲੀ ਅੱਡ ਕੇ ਪਤਾ ਕੀ ਮੰਗਿਆ? ਆ ਪੁੱਤ ਮੰਗਣ ਵਾਲਿਓ, ਸੁਣ ਲਿਓ ਤੁਹਾਡੇ ਗੁਰੂ ਨੇ ਕੀ ਕਿਹਾ। ਛੇਵੇਂ ਪਾਤਸ਼ਾਹ ਨੇ ਝੋਲੀ ਅੱਡ ਕੇ ਮਾਂ ਗੰਗਾ ਨੂੰ ਹੱਥ ਜੋੜ ਕੇ ਇੱਕ ਬਚਨ ਕਿਹਾ, ਮਾਂ ਤੁਹਾਡੀਆਂ ਅਸੀਸਾਂ ਪੰਜ ਪੁੱਤਰ ਹੋਣ ਦੀਆਂ ਗੁਰੂ ਨਾਨਕ ਦੇ ਘਰੋਂ ਵਿਅਰਥੀਆਂ ਨਹੀਂ ਜਾਣੀਆਂ, ਇਹ ਵਿਅਰਥੀਆਂ ਨਹੀਂ ਜਾਣਗੀਆਂ, ਪਰ ਮੈਨੂੰ ਇੰਜ ਲੱਗਦਾ ਜਿਵੇਂ ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਮੇਰੀ ਝੋਲੀ ਖਾਲੀ ਹੋਵੇ, ਮੈਨੂੰ ਇੱਕ ਧੀ ਦੀ ਅਸੀਸ ਦਿਓ, ਮੇਰਾ ਵਿਹੜਾ ਭਰ ਜਾਏ। ਧੀਆਂ ਨਾਲ ਵਿਹੜੇ ਭਰਦੇ ਨੇ, ਧੀਆਂ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਨੇ, ਧੀਆਂ ਨਾਲ ਝੋਲੀਆਂ ਭਰਦੀਆਂ ਨੇ। ਪਾਤਸ਼ਾਹ ਕਹਿੰਦੇ ਮੈਨੂੰ ਇੱਕ ਧੀ ਦੀ ਅਸੀਸ ਦਿਓ, ਮੇਰਾ ਵਿਹੜਾ ਭਰ ਜਾਏ। ਪੰਜ ਪੁੱਤਾਂ ਦੀ ਅਸੀਸ ਲੈ ਕੇ ਵੀ ਘਰ ਖਾਲੀ ਲੱਗਦਾ, ਇੱਕ ਧੀ ਦੀ ਅਸੀਸ ਦਿਓ। ਧੰਨ ਮਾਤਾ ਗੰਗਾ ਜੀ ਨੇ ਅਸੀਸ ਬਖਸ਼ਿਸ਼ ਕੀਤੀ। ਔਰ ਸਾਧ ਸੰਗਤ ਇਤਿਹਾਸ ਪੜਿਓ, ਬਾਬਾ ਗੁਰਦਿੱਤਾ ਸਾਹਿਬ ਤੋਂ ਬਾਅਦ ਛੇਵੇਂ ਪਾਤਸ਼ਾਹ ਦੇ ਘਰ ਫਿਰ ਧੀ ਦਾ ਜਨਮ ਹੋਇਆ, ਬੀਬੀ ਵੀਰੋ ਜੀ ਦਾ। ਉਹਨਾਂ ਤੋਂ ਬਾਅਦ ਚਾਰ ਪੁੱਤਰ ਹੋਏ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮੱਲ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਪਹਿਲਾਂ ਵੱਡੇ ਪੁੱਤਰ ਤੋਂ ਬਾਅਦ ਧੀ, ਕਹਿਣ ਤੋਂ ਭਾਵ ਇਕੱਲੇ ਪੁੱਤ ਮੰਗਣ ਵਾਲਿਓ, ਧੀ ਜ਼ਰੂਰ ਮੰਗਿਓ, ਧੀਆਂ ਨਾਲ ਘਰ ਭਰਦੇ ਨੇ, ਧੀਆਂ ਨਾਲ ਘਰ ਵਿੱਚ ਵਿਹੜਾ ਭਰਿਆ ਲੱਗਦਾ। ਇੱਕ ਬੇਨਤੀ ਮੈਂ ਕਈ ਵਾਰ ਕਹਿੰਦਾ ਹੁੰਦਾ, 80% ਅੱਜ ਲੋਕ ਵਿਦੇਸ਼ਾਂ ਵਿੱਚ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਮੈਂ ਵੀ ਜਾਂਦਾ, ਤੁਹਾਨੂੰ ਪਤਾ ਹੈ, 80% ਵਿਦੇਸ਼ਾਂ ਵਿੱਚ ਮਾਂ ਪਿਓ ਧੀਆਂ ਕਰਕੇ ਗਏ ਹੋਏ ਆ, ਪੁੱਤਾਂ ਕਰਕੇ ਨਹੀਂ। ਐਵੇਂ ਨਹੀਂ ਦੁਨੀਆਂ ਦੇ ਲੋਕਾਂ ਨੇ ਕਹਿਤਾ, ਉਹ ਦੁਨੀਆਂ ਦੇ ਲੋਕੋ, ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ। ਪੁੱਤ ਹੋਣ ਚਾਰ, ਉਹ ਜ਼ਮੀਨ ਦੇ ਚਾਰ ਟੁਕੜੇ ਵੰਡ ਦਿੰਦੇ ਨੇ, ਧੀ ਇੱਕ ਵੀ ਹੋਵੇ ਉਹ ਮਾਂ ਪਿਓ ਦਾ ਪਹਿਲਾਂ ਦੁੱਖ ਵੇਖਦੀ ਆ ਕੇ। ਧੀ ਮਾਂ ਪਿਓ ਦਾ ਦੁੱਖ ਵੇਖਦੀ ਹੈ। ਇਸ ਲਈ ਦੁਨੀਆਂ ਵਿੱਚ ਧੀਆਂ ਵੀ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਘਰ ਧੀਆਂ ਨੇ ਉਹ ਭਾਗਾਂ ਵਾਲੇ ਕਦੇ ਮਾਯੂਸ ਨਾ ਹੋਇਓ ਵੀ ਸਾਨੂੰ ਰੱਬ ਨੇ ਧੀ ਦਿੱਤੀ ਹੈ ਪੁੱਤ ਨਹੀਂ ਦਿੱਤਾ। ਧੀਆਂ ਪੁੱਤ ਨਾਲੋਂ ਵੱਧ ਸੁੱਖ ਦੇ ਦਿੰਦੀਆਂ ਨੇ। ਗੁਰੂ ਦੇ ਘਰ ਵਿੱਚ ਵਡਿਆਈ ਹੈ ਸਾਧ ਸੰਗਤ। ਅੱਜ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ, ਭਾਈ ਜਦੋਂ ਸਬਰ ਵਿੱਚ ਆ ਗਿਆ ਤੂੰ ਬਹੁਤਾ 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 ਨਹੀਂ ਮੰਗੇਗਾ, ਤੈਨੂੰ ਇਹ ਸਮਝ ਆ ਜਾਏਗੀ ਆਹ ਸਰੀਰ ਦੇ ਮੋਹ ਵਿੱਚ ਨਹੀਂ, ਤੂੰ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜੇਗਾ। ਨਹੀਂ ਤਾਂ ਰੱਬ ਤੋਂ ਟੁੱਟੇ ਹੋਏ ਬੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹਨ।
ਸੁਣ ਮਨ ਸਿੱਖ ਸਾਧੂ ਜਨ ਸਗਲੋ,
ਇਹ ਹੁਣ ਸਿੱਖਿਆ ਦੇ ਨਾਲ ਹੀ ਮਨ ਪਸੀਜਦਾ, ਉਦਾਂ ਨਹੀਂ ਸਮਝ ਆਉਂਦੀ। ਤਾਂ ਪਾਤਸ਼ਾਹ ਕਹਿੰਦੇ ਭਾਈ ਸਗਲੇ ਸਾਧੂ ਸੰਤਾਂ ਦੀ ਸਿੱਖਿਆ ਮੰਗਿਆ ਕਰ, ਉਹਨਾਂ ਕੋਲੋਂ ਸਿੱਖਿਆ ਸੁਣਿਆ ਕਰ, ਸਭ ਸਾਧੂਆਂ ਦੀ ਸੰਗਤ ਕਰਕੇ ਸਿੱਖਿਆ ਸੁਣ, ਜਿੱਥੋਂ ਤੈਨੂੰ ਗੁਣ ਮਿਲਦਾ ਗੁਣ ਧਾਰਨ ਕਰ। ਇਹ ਸਾਧੂਆਂ ਦੀ ਸੰਗਤ ਵਿੱਚੋਂ ਤੈਨੂੰ ਸਮਝ ਆਉਣਾ ਹੈ ਕਿਵੇਂ ਇਹ ਸੰਸਾਰ ਦੀ ਮੋਹ ਮਾਇਆ ਚੋਂ ਨਿਕਲਣਾ। ਰਹਿਣਾ ਮਾਇਆ ਵਿੱਚ ਹੀ ਹੈ, ਇਹਦੇ ਵਿੱਚ ਰਹਿੰਦਿਆਂ ਨਿਰਲੇਪ ਰਹਿਣਾ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਭਜੈ ਭਾਉ ਦੂਜਾ ਲਾਇਆ। ਤੇ ਅਖੀਰ ਤੇ ਸਾਹਿਬ ਕਹਿਣਗੇ ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ, ਵਿੱਚ ਮਾਇਆ ਦੇ ਰਹਿੰਦਿਆਂ ਪਾਉਣਾ। ਇੱਕ ਚੀਜ਼ ਨੋਟ ਕਰਿਓ, ਬੇੜੀ ਪਾਣੀ ਵਿੱਚ ਰਵੇ ਤਾਂ ਤਰਦੀ ਹੈ, ਰੇਤੇ ਵਿੱਚ ਤਾਂ ਕਦੇ ਵੀ ਨਹੀਂ ਤਰਦੀ, ਸੁੱਕਾ ਦਰਿਆ ਆ ਬੇੜੀ ਪੈਂਦੀ ਨਹੀਂ। ਬੇੜੀ ਪਾਣੀ ਵਿੱਚ ਰਵੇ ਤਾਂ ਕਿਨਾਰੇ ਲੱਗਦੀ ਹੈ, ਕਿਸੇ ਨੂੰ ਪਾਰ ਲੰਘਾ ਦਿੰਦੀ ਹੈ, ਪਰ ਸੱਜਣੋ ਪਾਣੀ ਬੇੜੀ ਵਿੱਚ ਪੈ ਜਾਏ ਸਾਰਿਆਂ ਨੂੰ ਡੋਬ ਦਿੰਦਾ। ਤੁਸੀਂ ਮਾਇਆ ਵਿੱਚ ਰਹੋ ਗੁਰੂ ਨੇ ਵਰਜਿਆ ਨਹੀਂ, ਪਰ ਸ਼ਬਦ ਨਾਲ ਜੁੜਿਆ ਰਹੀ। ਸ਼ਬਦ ਦਾ ਚੱਪੂ ਗੁਰੂ ਮਲਾਹ ਤੇਰੇ ਕੋਲ ਹੋਣਾ ਚਾਹੀਦਾ ਸੱਜਣਾ। ਗੁਰੂ ਮਲਾਹ ਦੇ ਭਰੋਸੇ ਚੱਲੀ, ਸ਼ਬਦ ਦਾ ਚੱਪੂ ਬੇੜੀ ਨੂੰ ਮਾਰਦਾ ਨਹੀਂ। ਇਹ ਮਾਇਆ ਦੇ ਜਲ ਚੋਂ ਤੂੰ ਬਾਹਰ ਲੰਘ ਜਾਣਾ, ਜੇ ਚੱਪੂ ਮਾਰਨਾ ਛੱਡ ਦਿੱਤਾ, ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਦਿੱਤਾ, ਮਲਾਹ ਦਾ ਭਰੋਸਾ ਦਵਾ ਬੈਠਾ, ਇਸ ਬੇੜੀ ਵਿੱਚ ਪਾਣੀ ਪੈ ਜਾਣਾ, ਬੇੜੀ ਬਹਿ ਜਾਣੀ ਹੈ। ਇਸ ਲਈ ਸਾਧ ਸੰਗਤ ਮਾਇਆ ਵਿੱਚ ਵੀ ਰਹਿਣਾ, ਪਰ ਇਹ ਮੰਗਣੇ ਦਾ ਤਾਂ ਕਿਰਪਾ ਕਰੋ ਸਾਨੂੰ ਇਸ ਮੋਹ ਮਾਇਆ ਤੋਂ ਕੱਢੋ, ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅੱਜ ਪਾਤਸ਼ਾਹ ਨੇ ਬਚਨ ਕਹੇ ਸਾਧੂਆਂ ਦੀ ਸੰਗਤ ਵਿੱਚ ਜੁੜਨ ਦੇ ਨਾਲ ਭਾਈ ਇਹ ਸ਼ਿਕਸ਼ਾ ਮਿਲਦੀ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ ਹੋਈਆਂ, ਕੱਲ੍ਹ ਨੂੰ ਉਹ ਇਤਿਹਾਸ ਇੱਥੋਂ ਤੁਸੀਂ ਸੁਣੋਗੇ ਸਿੰਘ ਸਾਹਿਬ ਜੀ ਤੋਂ। ਜਿਹੜੀ 14ਵੀਂ ਜੰਗ ਹੋਈ ਨਾ, ਇੱਕੋ ਹੀ ਆਖਰੀ 14ਵੀਂ ਜੰਗ ਹੈ ਜਿਹਦੇ ਵਿੱਚ ਸਾਧ ਸੰਗਤ ਇਕੱਲੇ ਗੁਰੂ ਦੇ ਸਿੱਖ ਨਹੀਂ ਲੜੇ, ਗੁਰੂ ਦੀ ਵਰਸਾਈ ਹੋਈ ਸਿੱਖਣੀ ਵੀ ਲੜੀ ਹੈ। ਦੇਖੋ ਹੁਣ ਗੱਲ ਮੈਂ ਧੀਆਂ ਦੀ ਕੀਤੀ ਤਾਂ ਮੈਂ ਸ਼ੁਰੂ ਕਰਨ ਲੱਗ। ਕਿਸੇ ਪੱਖ ਤੋਂ ਧੀ ਦਾ ਇਹ ਨਹੀਂ ਕਹਿ ਸਕਦਾ ਇੱਧਰੋਂ ਯੋਗਦਾਨ ਨਹੀਂ ਹੈ ਜੀ, ਹਰ ਪੱਖ ਤੋਂ ਗੁਰੂ ਨੇ ਵਡਿਆਈ ਦਿੱਤੀ ਹੈ। ਜਦੋਂ ਮਦਾਨੇ ਜੰਗ ਵਿੱਚ ਮਾਈ ਭਾਗ ਕੌਰ ਜੁੱਝੇ, ਮਾਝੇ ਦੇ ਉਹ ਸਿੱਖ ਸਰਦਾਰਾਂ ਮਝੈਲਾਂ ਨੂੰ ਪ੍ਰੇਰ ਕੇ ਲੈ ਕੇ ਗਏ, ਇੱਕ ਮਾਈ ਦੀ ਪ੍ਰੇਰਨਾ ਨੇ ਗੁਰੂ ਨਾਲੋਂ ਟੁੱਟਿਆ ਹੋਇਆਂ ਨੂੰ ਦੁਬਾਰਾ ਜੋੜ ਦਿੱਤਾ ਹੈ। ਇਹਨੂੰ ਯਾਦ ਰੱਖਿਓ, ਇੱਕ ਦਿਨ ਲੱਜਾ ਨਾ ਰੱਖਿਓ। ਮੈਂ ਅੱਗੇ ਵੀ ਇੱਕ ਵਾਰ ਇੱਥੋਂ ਕੁਝ ਮਹੀਨੇ ਪਹਿਲਾਂ ਬੇਨਤੀ ਕਹੀ, ਜਿੱਦਣ ਲੱਜਾ ਦਾ ਪੱਥਰ ਸੁੱਟ ਦੋਗੇ ਨਾ ਸਿਰ ਤੋਂ, ਉਦਣ ਰੱਬ ਵੱਲ ਤੁਰ ਪਾਉਂਗੇ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ। ਲੋਕਾਂ ਦੀ ਲਾਜ ਤਿਆਗਣੀ ਪੈਂਦੀ ਹੈ, ਫਿਰ ਰੱਬ ਵੱਲ ਨੂੰ ਤੁਰਿਆ ਜਾਂਦਾ ਹੈ। 60 ਸਾਲ ਦੀ ਉਮਰ ਹੈ, ਚਿੱਟਾ ਸ਼ਮਸ਼ਦਾੜ ਹੈ, ਰਿਸ਼ਤੇ ਵਿੱਚ ਸਹੁਰਾ ਲੱਗਦਾ, ਤੇ ਧੀਆਂ ਵਰਗੀ ਉਮਰ ਹੈ, ਰਿਸ਼ਤੇ ਵਿੱਚ ਨੌਂ ਲੱਗਦੀ ਹੈ। ਜਿੱਦਣ ਲੋਕਾਂ ਦੀ ਲਾਜ ਤਿਆਗਤੀ ਨਾ, ਆਪਣੀ ਨੌਂ ਅੱਗੇ ਹੱਥ ਜੋੜ ਕੇ ਕਿਹਾ, 60 ਸਾਲ ਦੇ ਬਜ਼ੁਰਗ ਚਿੱਟਾ ਸ਼ਮਸ਼ਦਾੜ ਹੱਥ ਜੋੜ ਕੇ ਨੌਂ ਨੂੰ ਕਹਿੰਦਾ, ਧੀਏ ਜਿਹੜੇ ਗੁਰੂ ਨਾਨਕ ਦੀ ਤੂੰ ਬਾਣੀ ਪੜ੍ਹਦੀ ਮੈਨੂੰ ਉਹਦੇ ਘਰ ਲੈ ਚੱਲ, ਮੈਂ ਵੀ ਰੱਬ ਨੂੰ ਮਿਲਣਾ। ਧੀਏ ਮੈਨੂੰ ਵੀ ਗੁਰੂ ਨਾਨਕ ਦੇ ਘਰ ਦਾ ਰਾਹ ਦਿਖਾ। ਜਿੱਦਣ ਆਪਣੀ ਨੌਂ ਅੱਗੇ ਹੱਥ ਜੋੜ ਕੇ ਕਿਹਾ, ਧੀਏ ਮੈਨੂੰ ਵੀ ਗੁਰੂ ਨਾਨਕ ਦੇ ਘਰ ਦਾ ਰਾਹ ਦੱਸ ਦੇ, ਉਦਣ ਬੀਬੀ ਅਮਰੋ ਧੰਨ ਬਾਬਾ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲਏ, ਔਰ ਸੇਵਾ ਕਰਕੇ ਬਾਬਾ ਅਮਰਦਾਸ ਧੰਨ ਗੁਰੂ ਅਮਰਦਾਸ ਹੋ ਗਏ, ਨਿਮਾਣਿਆਂ ਦੇ ਮਾਣ ਸਤਿਗੁਰੂ ਬਣ ਗਏ। ਲੋਕਾਂ ਦੀ ਲਾਜ ਤਿਆਗੀ, ਐ ਨਹੀਂ ਵੀ ਨੌਂ ਕੋਲੋਂ ਮੈਂ ਸਿੱਖਾਂ, ਅਸੀਂ ਤਾਂ ਨੌਹਾਂ ਵਿੱਚ ਨੁਕਸ ਕੱਢਣੇ ਸਿੱਖੇ ਨੇ, ਜੇ ਗੁਣ ਹੋਵੇ ਕੌਣ ਗੁਣ ਸਿੱਖਦਾ। ਧੀਆਂ ਦੇ ਗੁਣ ਗਾਉਂਦੇ, ਨੋਹਾਂ ਜਿਹੜੀਆਂ ਉਹ ਵੀ ਧੀਆਂ ਨੇ ਕਿਸੇ ਦੀਆਂ, ਆਪਾਂ ਨੋਹਾਂ ਵਿੱਚ ਨੁਕਸ ਕੱਢਦੇ ਨਹੀਂ ਭਾਈ। ਕਿਸੇ ਨੋਹ ਵਿੱਚ ਵੀ ਗੁਣ ਹੋਵੇ ਉਹਨੂੰ ਵੀ ਧੀ ਕਹਿ ਕੇ ਹੱਥ ਜੋੜ ਕੇ ਕਹਿਣਾ ਚਾਹੀਦਾ, ਧੀਏ ਮੈਨੂੰ ਰੱਬ ਦੇ ਘਰ ਦਾ ਰਾਹ ਦੱਸ। ਇਹ ਨਹੀਂ ਲਾਜ਼ਮੀ ਨੌਂ ਦੇ ਕੋਲੋਂ ਮੈਂ ਇਕੱਲਮ ਹੁਣ ਨਹੀਂ, ਜਦੋਂ ਇਹ ਲਾਜ਼ ਛੱਡ ਦਿੱਤੀ ਫਿਰ ਕਿਤੇ ਪਹੁੰਚ। ਚੌਦਵੀਂ ਜੰਗ ਵਿੱਚ ਜਦੋਂ ਮਾਈ ਭਾਕੌਰ ਪ੍ਰੇਰ ਕੇ ਮਾਝੇ ਦੇ ਮਜਹਿਲ ਸਰਦਾਰ ਸਿੱਖਾਂ ਨੂੰ ਮੋੜ ਗੁਰੂ ਨਾਲ ਜੋੜ ਦਿੱਤਾ, ਮਦਾਨੇ ਜੰਗ ਅੰਦਰ ਜੁੱਝੇ ਤੇ ਜਦੋਂ ਸਾਧ ਸੰਗਤ ਸਿੱਖ ਸ਼ਹੀਦ ਹੋ ਗਏ ਨਾ, ਪਾਤਸ਼ਾਹ ਖਦਰਾਣੇ ਦੀ ਢਾਬ ਤੋਂ ਥੱਲੇ ਆਏ, ਕਹਿੰਦੇ ਸਿੱਖੋ ਦੇਖੋ ਛੇਤੀ ਕੋਈ ਸਿੱਖ ਸਵਾਸ ਚੱਲਦੇ ਹੋਣ। ਸ਼ਹੀਦ ਪਿਆਂ ਵਿੱਚ ਇੱਕ ਦੇ ਚੱਲਦੇ ਨੇ ਭਾਈ ਮਹਾਂ ਸਿੰਘ ਜੀ, ਉਹ ਇਤਿਹਾਸ ਤੁਸੀਂ ਕੱਲ੍ਹ ਨੂੰ ਸੁਣਨਾ, ਮੈਂ ਜਿਹੜਾ ਹਵਾਲਾ ਦੇਣਾ ਸੁਣਿਓ। ਫਿਰ ਇੰਨੇ ਨੂੰ ਅਜੇ ਪਾਤਸ਼ਾਹ ਭਾਈ ਮਹਾਂ ਸਿੰਘ ਜੀ ਨਾਲ ਗੱਲਬਾਤ ਕਰਦੇ, ਇੰਨੇ ਨੂੰ ਇੱਕ ਸਿੱਖ ਨੇ ਆ ਕੇ ਕਿਹਾ, ਮਹਾਰਾਜ ਇੱਕ ਜਣਾ ਹੋਰ ਜਿਉਂਦਾ ਲੱਭ ਗਿਆ, ਸਾਹ ਚੱਲਦੇ ਨੇ, ਫੱਟ ਬਹੁਤ ਲੱਗੇ ਨੇ ਸਰੀਰ ਤੇ, ਇੰਨੇ ਫੱਟ ਨੇ ਪਾਤਸ਼ਾਹ, ਚੋਲਾ ਲੋਹੇ ਨਾਲ ਭਿੱਜਿਆ ਹੋਇਆ, ਪਰ ਪਾਤਸ਼ਾਹ ਉਹ ਬਾਣਾ ਮਰਦਾਂ ਵਾਲਾ ਪਾਇਆ, ਪਰ ਅਸਲ ਵਿੱਚ ਤੁਹਾਡੀ ਕੋਈ ਧੀ ਸਿੰਘਣੀ ਲੜੀ ਹੈ ਮਹਾਰਾਜ ਮਦਾਨੇ ਜੰਗ 'ਚ। ਪਾਤਸ਼ਾਹ ਕਹਿੰਦੇ ਕੌਣ ਨੇ ਲਿਆਓ, ਆਪ ਹਜ਼ੂਰ ਗਏ ਉੱਠ ਕੇ, ਵੇਖਿਆ ਤੇ ਮਾਈ ਭਾਗ ਕੌਰ ਬਾਣਾ ਮਰਦਾਂ ਵਾਲਾ ਹੈ, ਮਦਾਨੇ ਜੰਗ ਅੰਦਰ ਜੂਝ ਕੇ ਫੱਟ ਲੱਗੇ ਨੇ, ਜੰਗ ਵਿੱਚ ਸੂਰ ਵੀਰਤਾ ਦਾ ਜ਼ੋਰ ਵਿਖਾਇਆ। ਅੱਜ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਮੱਲਮ ਪੱਟੀ ਕਰੋ, ਦਵਾਈ ਦਾਰੂ ਦਿਓ। ਜਦੋਂ 40 ਮੁਕਤਿਆਂ ਦਾ ਸੰਸਕਾਰ ਹੋਇਆ ਨਾ, ਉੱਥੇ ਪਾਤਸ਼ਾਹ ਨੇ ਭਰੇ ਦੀਵਾਨ ਵਿੱਚ ਇੱਕ ਗੱਲ ਕਹੀ, ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ, ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ, ਅੱਜ ਤੋਂ ਬਾਅਦ ਮੇਰਾ ਪੰਥ ਰਹਿੰਦੀ ਦੁਨੀਆਂ ਤੱਕ ਚੜ੍ਹਦੀ ਕਲਾ 'ਚ ਰਹੇਗਾ, ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਮੁਕਾ ਨਹੀਂ ਸਕੇਗਾ। ਸਿੱਖਾਂ ਹੱਥ ਜੋੜ ਕੇ ਕਿਹਾ, ਦਾਤਿਆ ਜੰਗਾਂ ਤਾਂ ਪਹਿਲਾਂ ਵੀ ਲੜੀਆਂ ਨੇ, ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਹੈ, ਅੱਜ ਬੜੀਆਂ ਬਖਸ਼ਿਸ਼ਾਂ ਕਰ ਰਹੇ ਹੋ ਪੰਥ ਨੂੰ, ਅੱਜ ਬੜੀਆਂ ਬਖਸ਼ਿਸ਼ਾਂ ਕਰ ਰਹੇ ਹੋ ਕਿ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ, ਮੇਰੇ ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇਗੀ। ਪਾਤਸ਼ਾਹ ਕਿਉਂ? ਕਲਗੀਧਰ ਪਾਤਸ਼ਾਹ ਨੇ ਪਤਾ ਕੀ ਕਿਹਾ, ਕਹਿੰਦੇ ਉਹ ਸਾਡੀ ਧੀ ਮਾਈ ਭਾਗ ਕੌਰ ਕਰਕੇ। ਪਾਤਸ਼ਾਹ ਕਿਉਂ? ਹਜ਼ੂਰ ਨੇ ਕਿਹਾ ਜਿਹੜੀ ਕੌਮ ਵਿੱਚ ਬੀਬੀਆਂ ਆਪਣੀ ਰੱਖਿਆ ਕਰਨ ਦੇ ਖੁਦ ਕਾਬਲ ਹੋ ਜਾਣ, ਜਿਹੜੀ ਕੌਮ ਵਿੱਚ ਬੀਬੀਆਂ ਮਦਾਨੇ ਜੰਗ ਵਿੱਚ ਜੁੱਝਣ ਦੇ ਕਾਬਲ ਹੋ ਜਾਣ, ਉਸ ਕੌਮ ਨੂੰ ਦੁਨੀਆਂ 'ਚ ਕੋਈ ਖਤਰਾ ਨਹੀਂ ਹੋ ਸਕਦਾ। ਸਾਧ ਸੰਗਤ, ਇੰਨਾ ਵੱਡਾ ਮਾਣ ਬੀਬੀਆਂ ਨੂੰ ਦਿੱਤਾ, ਇੰਨਾ ਵੱਡਾ ਮਾਣ ਮਾਈ ਭਾਗ ਕੌਰ ਕਰਕੇ। ਆ ਤੁਸੀਂ ਮਾਈ ਭਾਗ ਕੌਰ ਦੀਆਂ ਵਾਰਸ ਬੈਠੇ ਹੋ, ਘਰਾਂ 'ਚ ਵੀ ਸੁਣਦੇ ਹੋ, ਤੁਹਾਨੂੰ ਹੱਥ ਜੋੜ ਬੇਨਤੀ ਹੈ, ਕਲਗੀਆਂ ਵਾਲੇ ਦੇ ਦਿੱਤੇ ਕਕਾਰ ਪਹਿਨੋ, ਹੱਥ ਵਿੱਚ ਗੁਰੂ ਦਾ ਕੜਾ ਨਜ਼ਰ ਆਉਣਾ ਚਾਹੀਦਾ ਹੈ, ਉਹ ਤੁਹਾਡੇ ਹੱਥਾਂ ਪੈਰਾਂ 'ਚ ਕਾਲੇ ਧਾਗੇ ਨਹੀਂ ਨਜ਼ਰ ਆਉਣੇ ਚਾਹੀਦੇ। ਜੇ ਤੁਸੀਂ ਹੱਥਾਂ ਪੈਰਾਂ 'ਚ ਕਾਲੇ ਧਾਗੇ ਬੰਨੇ ਨੇ, ਫਿਰ ਮੇਰੇ ਗੁਰੂ ਨੇ ਤੁਹਾਨੂੰ ਪਹਿਲਾਂ ਲਿਖ ਕੇ ਸੁਚੇਤ ਕੀਤਾ, ਜੇ ਤੂੰ ਨਿਆਰੇਪਨ ਤੋਂ ਦੂਰ ਹੋ ਗਿਆ ਮੈਂ ਤੈਨੂੰ ਕੁਝ ਨਹੀਂ ਦੇਣਾ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਪਿਤਾ ਨੇ ਸਾਡੇ, ਤੁਸੀਂ ਵੀ ਪਰਿਵਾਰਾਂ ਵਾਲੇ ਬੈਠੇ ਹੋ, ਕੋਈ ਪਿਓ ਆਪਣੇ ਪੁੱਤ ਨੂੰ ਸਾਰੀ ਜਾਇਦਾਦ ਨਹੀਂ ਦਿੰਦਾ, ਇੱਕ ਅੱਧਾ ਪਲਾਟ ਰੱਖ ਲੈਂਦਾ, ਇੱਕ ਅੱਧਾ ਕਿੱਲਾ ਆਪਣੇ ਨਾਮ ਰੱਖਦਾ, ਜਿੰਨੇ ਤੁਸੀਂ ਬੈਠੇ ਹੋ ਨਾ, ਇੱਕ ਅੱਧੀ ਐਫ ਡੀ ਆਰ ਤੁਸੀਂ ਵੀ ਲੁਕੋ ਕੇ ਰੱਖੀ ਹੋਣੀ ਪੁੱਤਾਂ ਧੀਆਂ ਤੋਂ, ਹਰ ਬੰਦਾ ਆਪਣੇ ਕੋਲ ਰੱਖਦਾ ਕੁਛ ਲੁਕੋ ਕੇ, ਸਾਰੀ ਜਾਇਦਾਦ ਪੁੱਤ ਨੂੰ ਕਦੇ ਨਹੀਂ ਦਿੰਦਾ, ਪਰ ਬਲਿਹਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਾਤਸ਼ਾਹ ਨੇ ਕੋਲ ਕੁਝ ਨਹੀਂ ਰੱਖਿਆ, ਲਿਖ ਕੇ ਦਿੱਤਾ, ਲਿਖ ਕੇ, ਕਿਉਂਕਿ ਲਿਖ ਕੇ ਦੇਣ ਤੋਂ ਹਰ ਬੰਦਾ ਡਰਦਾ, ਮੇਰਾ ਦਸਮ ਪਿਤਾ ਲਿਖ ਕੇ ਦੇ ਗਿਆ, ਖਾਲਸਾ ਮੈਂ ਤੈਨੂੰ ਸਭ ਕੁਝ ਦੇ ਦਾਂਗਾ, ਕੋਲ ਨਹੀਂ ਕੁਝ ਰੱਖਾਂਗਾ, ਸਾਰਾ ਕੁਝ ਦੇਵਾਂਗਾ, ਪਰ ਮੇਰੀ ਵੀ ਕੋਈ ਸ਼ਰਤ ਹੈ। ਪਾਤਸ਼ਾਹ ਕੀ? ਹਜ਼ੂਰ ਕਹਿੰਦੇ ਜਬ ਲੰਗ ਖਾਲਸਾ ਰਹਿ ਨਿਆਰਾ, ਪੜੋ ਤਬ ਲੰਗ ਤੇਜ ਦਿਓ ਮੈਂ ਸਾਰਾ, ਕੋਲ ਨਹੀਂ ਕੁਝ ਰੱਖਾਂਗਾ, ਪਰ ਸ਼ਰਤ ਇਹ ਹੈ ਕਿ ਜਬ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੇ ਤੂੰ ਕਾਲੇ ਧਾਗੇ ਪੈਰਾਂ ਤੇ ਬੰਨ ਲੈ, ਤੇਰੀ ਮੇਰੀ ਕੋਈ ਪ੍ਰਤੀਤ ਨਹੀਂ, ਤੂੰ ਕਕਾਰ ਪਹਿਨ, ਬਾਣੀ ਪੜ੍ਹ, ਇਹ ਸ਼ਿਕਸ਼ਾ ਕਿੱਥੋਂ ਮਿਲੇਗੀ? ਅੱਜ ਪਾਤਸ਼ਾਹ ਕਹਿੰਦੇ ਭਾਈ ਇਹ ਸਿੱਖ ਸਾਧੂ ਜਨਾਂ ਦੀ ਸੰਗਤ ਵਿੱਚੋਂ ਮਿਲਦੀ ਹੈ।
ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ,
ਫਿਰ ਸਾਰੇ ਕੀਤੇ ਹੋਏ ਪਾਪ ਜਿਹੜੇ ਹਉਮੈ ਵਿੱਚ ਗਰਭ ਵਿੱਚ ਕੀਤੇ ਨੇ ਉਹ ਸਭ ਖਤਮ ਹੋ ਜਾਂਦੇ ਹਨ।
ਜਾਕੂ ਲਹਿਣੋ ਮਹਾਰਾਜ ਰੀ ਗਾਠੜੀਓ,
ਇਹਨੇ ਹੇ ਭਾਈ ਜਿਸ ਨੇ ਲੈਣੇ ਉਹ ਮਹਾਰਾਜ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਉਹਨੂੰ ਹੀ ਮਿਲਦਾ, जिदे भागां विच अकाल पुरख रब वाहिगुरु अकाल पुरख लिख दिंदा है।
जन नानक घर बास ना पौड़ियो रे,
दुनिया दे लोको फिर जिन्हों अकाल पुरख ने अपने खजाने चो बख्शिशां करतियां, नाम दियां ज्ञान दियां होमे हंकार तो बच गए भाई, वह दुबारा गर्भास दर्थ जन्म मरण विच नहीं आता। वह नित अरदास करे पर कि मैं मूर्ख की केतक बात है कोट परद्दी तरिया रे, गुरु नानक जिन सुनिया पेख्या से फिर गर्भास ना परिया रे। उस गुरु अगे अरदास करो कि गुरपूरा पेट्यो बडभागी मने पहा परवासा, कोई न पहुंचण हारा दूजा अपने साहिब का परवासा। इन्ना विश्वास अपने साहब ते होवे फिर तुरद्या फिरद्या ना गुरु दे प्यार विच विश्वास रख के गांदे रहा करो सारा दिन। पता की तुहानू परवासा चाहिए, मेरा दाता ही इन्ना वड्डा मैं किसे अगे क्यों झुकां, मेरा गुरु इन्ना वड्डा परवासा रख के तुरदे फिरदे गांदे रहा करो। सतगुर कै वले हारे अपने, सतगुर कै वले हारे, पढ़ो सतगुर कै वले हारे अपने, सतगुर कै वले हारे, सतगुर कै वले
हारे अपने,
सतगुर
कै वले हारे,
सतगुर कै वले
हारे अपने, सतगुर कै वले हारे।
आगे सुख पाशे सुख सहजा, आगे सुख पाशे सुख सहजा, आगे सुख पाशे
सुख सहजा,
आगे सुख
पाशे सुख सहजा,
कर आनंद हमारे अपने, सतगुर कै वले हारे, सतगुर कै वले हारे अपने, सतगुर कै वले हारे, सतगुर कै वले
हारे अपने,
सतगुर
कै वले हारे,
सतगुर कै वले
हारे अपने,
सतगुर कै वले हारे। सतगुरु कृपा बख्शिश करन तुहाडे सारिआं दी हाजरी दरगाहीं प्रवान होवे, आसीस दिओ भुल्लां ना चितारिओ। समूह संगत दा, श्रोमणी गुरद्वारा प्रबंधक कमेटी दा, सिंह साहिब जी सत्कारयोग ज्ञानी जगतार सिंह जी, मुख ग्रंथी श्री दरबार साहिब उन्हां दा धन्नवाद। कोटानकोट शुक्र गुरु ग्रंथ साहिब महाराज जीआं दा, आओ आखरी पंक्तियां दा पाठ सरवण करो, फिर समाप्ति है जी।
सुन मन सीख साधु जन सगले, थारे सगले प्राशत मिटे ओरे, जाको लहनो महराज री गाठड़ियो, जन नानक गरबास ना पौड़े ओरे।
खालसा वाहिगुरु जी की फतेह।